Thank you. ਸਿੱਖ ਨੇ ਵੱਧ ਤੋਂ ਵੱਧ ਸਤਿਕਾਰ ਸਭ ਤੋਂ ਵੱਧ ਸਤਿਕਾਰ ਜੇ ਕਰਨਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਓ ਮਨਬੀਤੀ ਕਾਬਲ ਕਰੋ ਸੰਤਾਂ ਵੱਲੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਬਲਕਿ ਇੱਥੇ ਦੀ ਦੂਰ ਦੁਰਾਡੇ ਬੈਠੀਆਂ ਸੰਗਤਾਂ ਭਾਵੇਂ ਪੰਡਾਲ ਦੇ ਅੰਦਰ ਵੀ ਬੇਅੰਤ ਸੰਗਤਾਂ ਬੈਠੀਆਂ ਹਨ ਸਾਰਾ ਇਲਾਕਾ ਬੈਠਾ ਹੈ ਇਰਦੋ ਗਿਰਦ ਦੇ 30-40 ਪਿੰਡਾਂ ਦੇ ਵਿੱਚੋਂ ਪਤਾ ਨਹੀਂ ਕਿਸ ਕਿਸ ਨਗਰ ਤੋਂ ਕਿੰਨੇ ਸਰੀਰ ਆਏ ਹੈ ਹਰ ਸਾਲ ਆਉਂਦੇ ਹੋ ਤੇ ਉੱਥੇ ਕਿੰਨੀਆਂ ਰੂਹਾਂ ਜਿਹੜੀਆਂ ਨੇ ਐਂਟਰਟਨਾ ਹੀ ਪਹਿਲੇ ਦਿਨ ਤੋਂ ਹੀ ਦੀਵਾਨਾਂ ਦਾ ਆਨੰਦ ਮਾਣ ਰਹੀਆਂ ਤੇ ਅੱਜ ਵੀ ਮਾਣ ਰਹੀਆਂ ਸੰਗਤਾਂ ਵੱਲੋਂ ਖੁਸ਼ੀ ਪ੍ਰਗਟਾਈ ਗਈ ਕਿ ਕੱਲ੍ਹ ਜਿਹੜਾ ਨਾਨਕ ਮਤੇ ਦੀ ਗੱਲ ਸੁਣੀ ਹੈ ਆਨੰਦ ਮਹਿਸੂਸ ਕੀਤਾ ਹੈ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਗੁਰੂ ਨਾਨਕ ਦੇ ਉਸ ਗਾਥਾ ਨੂੰ ਪਸੰਦ ਕੀਤਾ ਹੈ ਦਿਲਚਸਪੀ ਨਾਲ ਸੁਣਿਆ ਗੁਰੂ ਕਿਰਪਾ ਕਰੇ ਦੋ ਦੀਵਾਨ ਜਿੱਥੇ ਵੱਲੋਂ ਸਨ ਤਿੰਨ ਦੀਵਾਨ ਦਾਸ ਦੀ ਹਾਜ਼ਰੀ ਹੈ ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਦੀਦਾਰ ਕਰਨ ਵਾਸਤੇ ਜੋ ਬਾਅਦ 52 ਕਵੀਆਂ ਦੇ ਸ਼੍ਰੋਮਣ ਬਣਦੇ ਨੇ ਭਾਈ ਨੰਦ ਲਾਲ ਸਿੰਘ ਜੀ ਅੰਮ੍ਰਿਤ ਛਕ ਕੇ ਸਿੰਘ ਸਜੇ ਪਹਿਲਾਂ ਨੰਦ ਲਾਲ ਸ਼ੀਰ ਨਮਨ ਸਿੰਘ ਹੋ ਗਏ ਅੰਮ੍ਰਿਤ ਛਕ ਕੇ ਭਾਈ ਨੰਦ ਲਾਲ ਸਿੰਘ ਬਣ ਗਏ ਤੇ ਕੱਲ੍ਹ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨਾਂ ਦਾ ਪ੍ਰਤਾਪ ਜਿਹੜਾ ਹੈ ਦ੍ਰਿਸ਼ਟੀ ਦਾ ਪ੍ਰਤਾਪ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦ੍ਰਿਸ਼ਟੀ ਦਾ ਪ੍ਰਤਾਪ ਇਹ ਦੋ ਜਾਣਿਆਂ ਦੇ ਗੁਰੂ ਦੀ ਦ੍ਰਿਸ਼ਟ ਦੀ ਗੱਲ ਆਪ ਜੀ ਨੇ ਸਬਰ ਕੀਤੀ ਹੈ। ਅੱਜ ਜਿਸ ਗੁਰੂ ਦੇ ਪਾਵਨ ਸਥਾਨ ਤੇ ਜੁੜੇ ਹੋਏ ਹਾਂ ਉਸ ਗੁਰੂ ਦੀ ਅਗਰ ਕੋਈ ਆਪਾਂ ਗੱਲ ਨਹੀਂ ਕਰਦੇ, ਭਾਵੇਂ ਗੁਰੂ ਤਾਂ ਜੋਤ ਹੈ ਇੱਕੋ ਹੀ ਹੈ, ਜੇ ਗੁਰੂ ਨਾਨਕ ਦੀ ਗੱਲ ਨਹੀਂ ਤਾਂ ਵੀ ਦੱਸੇ ਗੁਰੂ ਸਾਹਿਬਾਨਾਂ ਦੀ ਜੋਤ ਇੱਕੋ ਹੀ ਹੈ। ਦਸ ਜਾਮੇ ਨੂੰ ਉਸ ਇੱਕ ਜੋਤ, ਦਸ ਸਰੀਰਾਂ ਦੇ ਵਿੱਚ ਇੱਕ ਜੋਤ ਕਰ। ਆਓ ਮਨ ਦਾ ਸੁਭਾਅ ਹੈ ਇੱਕ ਇੱਕ ਛਿੰਨ ਦੇ ਵਿੱਚ ਬਦਲਦਾ ਰਹੇ। ਆਪ ਜੀ ਨੇ ਦੇਖਿਆ ਹੋਏਗਾ ਕਿਸੇ ਦਰਿਆ ਦੇ ਕਿਨਾਰੇ ਤੇ ਖਲੋ ਕੇ ਇੱਕ ਲਹਿਰ ਉੱਠੀ ਹੈ ਤੇ ਉਹ ਕਿਨਾਰੇ ਵੱਲ ਨੂੰ ਤੁਰ ਪਈ, ਉਹ ਅਜੇ ਸਿਰੇ ਨਹੀਂ ਲੱਗੀ ਤੇ ਇੱਕ ਲਹਿਰ ਹੋਰ ਉੱਠ ਪਈ, ਉਹ ਵੀ ਕਿਨਾਰੇ ਤੇ ਨਹੀਂ ਪਹੁੰਚੀ ਇੱਕ ਹੋਰ ਉੱਠ ਪਈ। ਗਿਣਦੇ ਜਾਓ ਸੈਂਕੜੇ ਹਜ਼ਾਰਾਂ ਲਹਿਰਾਂ। ਤੇ ਇਸੇ ਤਰ੍ਹਾਂ ਹੀ ਸਾਡੇ ਭੀਤਰ ਦੇ ਅੰਦਰ ਦੇ ਸਮੁੰਦਰ ਵਿੱਚ ਕੁਝ ਲਹਿਰਾਂ ਉੱਠ ਰਹੀਆਂ ਹਨ, ਸੰਕਲਪ ਰੂਪ ਦੇ ਅੰਦਰ ਕੋਈ ਵਿਚਾਰ ਉੱਠਦੇ ਨੇ। ਅਜੇ ਉਹ ਸੰਕਲਪ ਪੂਰਾ ਨਹੀਂ ਹੋਇਆ ਹੁੰਦਾ, ਕਿਸੇ ਕੱਡੇ ਵੱਡੇ ਦੀ ਗੱਲ ਕਿ ਇਹਨਾਂ ਨੂੰ ਹੋਰ ਸੰਕਲਪ ਸ਼ੁਰੂ ਹੋ ਜਾਂਦੇ, ਇਹਨਾਂ ਨੂੰ ਹੋਰ ਸੰਕਲਪ ਸ਼ੁਰੂ ਹੋ ਜਾਂਦੇ। ਜ਼ਿੰਦਗੀ ਭਰ ਆਖਰੀ ਸਵਾਸਾਂ ਤੱਕ ਐਸਾ ਚੱਲਦਾ ਰਹੇ। ਹੈ ਕੋਈ ਐਸੀ ਅਵਸਥਾ ਉਹਦਾ ਖੰਡਨ ਨਹੀਂ ਕੀਤਾ ਜਾ ਸਕਦਾ ਜਿੱਥੇ ਟੁੱਟਣਾ ਕੋਈ ਵੀ ਨਹੀਂ। ਅਜਿਹੇ ਸਤਪੁਰਸ਼ ਦੀ ਵੀ ਗੱਲ ਕਰਾਂਗੇ ਆਪਾਂ ਕਿ ਜਿਹੜਾ ਉਸ ਅਵਸਥਾ ਦਾ ਮਾਲਕ ਹੈ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਈਏ ਕਿ ਸਾਨੂੰ ਪਰਮਾਰਥ ਦੀ ਗੱਲ ਸਮਝ ਆ ਜਾਵੇ। ਇਸ ਕਰਕੇ ਸਤਪੁਰਸ਼ਾਂ ਨੇ, ਵਿਦਵਾਨ ਨੇ ਕੁਝ ਅੱਖਰ ਲਿਖੇ ਮਨ ਦੀਆਂ ਲੈ ਰਹੇ। ਇਹੋ ਜਿਹੀਆਂ ਗੱਲਾਂ ਤੁਹਾਡੇ ਸਰੋਤਿਆਂ ਦੇ ਵਿੱਚ, ਤੁਹਾਡੇ ਇਲਾਕੇ ਦੇ ਮੰਨੇ ਪ੍ਰਮੰਨੇ, ਤੁਹਾਡੀ ਪ੍ਰਚਾਰ ਜੀ ਬੈਠੇ ਗੁਰੂ, ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਜ਼ਿਆਦਾ ਪਸੰਦ ਹੁੰਦੀਆਂ ਕਿਉਂਕਿ ਨਿੱਤ ਦਾ ਵਾਸਤਾ ਹੈ। ਉਹ ਕਹਿੰਦੇ ਫੁਰਨਿਆਂ ਦੇ ਸਾਗਰ ਵਿੱਚ, ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ ਲਹਿਰਾਂ ਤੋਂ ਜਰਾ ਖੇੜਾ ਛੁੜਾ ਕੇ ਖੁੱਲੇ। ਇਹ ਫੁਰਨਿਆਂ ਦੇ ਸਮੁੰਦਰ ਵਿੱਚ ਗੋਤੇ ਖਾ ਰਹੇ ਹਨ, ਕਦੇ ਲਹਿਰਾਂ ਤੋਂ ਖੇੜਾ ਨਹੀਂ ਛੁੜਾ। ਇਸ ਕਰਕੇ ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ ਲਹਿਰਾਂ ਤੋਂ ਜਰਾ ਖੇੜਾ ਛੁੜਾ ਕੇ ਖੁੱਲੇ। ਉਹ ਕਿੰਨੀ ਸੋਹਣੀ ਦੁਨੀਆ ਲਹਿਰਾਂ ਦੇ ਉੱਪਰ, ਫੁਰਨਿਆਂ ਨੂੰ ਪਹਿਲਾਂ ਤਰ ਭੁਲਾ ਕੇ ਦਿੰਦੇ, ਉਹ ਫੁਰਨਿਆਂ ਖਿਆਲਾਂ ਦੀ ਨਹੀਂ ਪਹੁੰਚ ਜਿੱਥੇ ਉਸ ਆਲਮ ਦੀ ਮਸਤੀ ਅਜਮਾ ਕੇ ਦਿੰਦੇ, ਮਿਲ ਜਾਏਗਾ ਸੁਖ ਚੈਨ ਸਦੀਵੀ। ਫੁਰਨੇ ਰਹਿ ਦੁਨੀਆਂ ਚ ਆ ਕੇ ਦਿੰਦੇ, ਕੌਣ ਜਾਏਗਾ ਜੇ ਮੈਨੂੰ ਕਰੀ ਜਾਏ। ਇਹ ਕਿਸਦੇ ਵਾਸਤੇ? ਅੰਤਰ ਸੁਣਨ, ਬਾਹਰ ਸੁਣਨ, ਗ੍ਰਹਿ ਪਰ ਸੁਣਨ, ਸੁਣਨ ਚੌਥੇ ਸੁਣੇ ਜੋ ਨਾ ਜਾਣੇ ਤਾਂ ਕੋ ਪਾਪ ਨੂੰ ਕਿਹਦੇ ਵਾਸਤੇ? ਗੁਰੂ ਕਿਰਪਾ ਕਰੇ, ਮਹਾਂਪੁਰਸ਼ ਕਥਾ ਵਿੱਚ ਦੱਸਦੇ ਸਨ, ਦੱਸਦੇ ਵੀ ਦਿਓ ਉਸਤਾਦ ਇਹਦੇ ਜਿਸ ਤਰ੍ਹਾਂ ਪਾਣੀ ਚੱਲਦੇ ਦਾ ਰੁੱਖ ਬਦਲਿਆ ਜਾ ਸਕਦਾ ਹੈ, ਲੇਕਿਨ ਚੱਲੇ ਨੂੰ ਤੋਂ ਨਹੀਂ ਹਟੇਗਾ। ਫੁਰਨਿਆਂ ਦਾ ਰੁੱਖ ਬਦਲਿਆ ਜਾ ਸਕਦਾ, ਫੁਰਨੇ ਰੋਕੇ ਦਿੱਤੇ ਜਾ ਸਕਦੇ, ਰੁੱਖ ਬਦਲਿਆ ਜਾ ਸਕਦਾ। ਜਿਹੜੇ ਅਨੰਤ ਕਿਸਮ ਦੇ ਫੁਰਨੇ ਉੱਠ ਰਹੇ, ਐਸਾ ਹੋ ਸਕਦਾ ਹੈ ਕਿ ਫਿਰ ਫੁਰਨਾ ਇੱਕੋ ਹੀ ਰਹਿ ਜਾਏ, ਇੱਕ ਫੁਰਨਾ ਧੁਨ ਬਣ ਕੇ ਉੱਠੇ, ਵਾਹਿਗੁਰੂ ਵਾਹਿਗੁਰੂ ਅੰਦਰੋਂ ਉੱਠੇ, ਜ਼ਬਾਨ ਤੋਂ ਤੇ ਅਜਿਹੀ ਅਵਸਥਾ ਦੇ ਮਾਲਕ ਇੱਕ ਸਤਪੁਰਸ਼ ਦੀ ਕਹਾਣੀ ਹੈ ਇਤਿਹਾਸ ਦੇ ਪੰਨੇ ਦੇ ਉੱਤੇ ਜਿਹਦਾ ਸੰਬੰਧ ਗੁਰੂ ਹਰਗੋਬਿੰਦ ਸਾਹਿਬ ਨਾਲ ਆ ਉਸਦੀ ਪਿਆਰ ਤੇ ਦਰਦ ਪਰ ਵੀ ਆਵਾਜ਼ ਪਹੁੰਚਦੀ ਹੈ ਸ੍ਰੀ ਗੁਰੂ ਪਾਤਸ਼ਾਹ ਦੇ ਉਹ ਕੀ ਹੈ ਉਸ ਤਰ੍ਹਾਂ ਜਿਵੇਂ ਕਬੀਰ ਕਹਿੰਦਾ ਹੈ ਕਬੀਰ ਕੇਸੋ ਕੇਸੋ ਉਹ ਕੀ ਹੈ ਨਾ ਸੋਈ ਹੈ ਪਾਸਾ ਰਾਤ ਇਸ ਕੇ ਰੂਪ ਨੇ ਕਦੋਂ ਤਾਂ ਸੁਣੇ ਹੋਗਾ ਦਰਸ਼ਨਾਂ ਦੀ ਪਿਆਸ ਗੁਰਬਾਣੀ ਦੀਆਂ ਤੁਕਾਂ ਦੁਆਰਾ ਇੱਕ ਦੂਜੇ ਨੂੰ ਸੁਣਾਉਣ ਤਾਂ ਬਹੁਤ ਸੌਖੀ ਗੁਰੂ ਦੇ ਰੱਬ ਦੇ ਦਰਸ਼ਨ ਦੀ ਪਿਆਸ ਸਾਨੂੰ ਖੁਦ ਲੱਗੀ ਨਹੀਂ ਪਿਆਸਿਆਂ ਨੂੰ ਪਾਣੀ ਪਿਆਉਣ ਦੀਆਂ ਗੱਲਾਂ ਤਾਂ ਅਸੀਂ ਕਰਦੇ ਹਾਂ ਉਹਨੂੰ ਪਿਆਸ ਲੱਗੀ ਸੀ ਉਹਨੂੰ ਪਾਣੀ ਪਿਆ ਦਿੱਤਾ ਇਹਦਾ ਸੈਂਕੜੇ ਕਹਾਣੀਆਂ ਪਰ ਵਰ ਕਿਸਮ ਦੀ ਸਾਨੂੰ ਕਦੇ ਪਿਆਸ ਲੱਗੀ ਦਰਸ ਤੇਰੇ ਕੀ ਪਿਆਸ ਅੱਜ ਪਿਆਸ ਲੱਗੀ ਹੈ ਕਿਸੇ ਲੋਕੀ ਕਹਿੰਦੇ ਨੇ ਪਿਆਸੇ ਨੂੰ ਖੂਹ ਕੋਲ ਜਾਣਾ ਪੈਂਦਾ ਹੈ ਤੇ ਅੱਜ ਉਲਟ ਗੱਲ ਹੈ ਤੇ ਅੱਜ ਖੂਹ ਪਿਆਸੇ ਕੋਲ ਜਾਏਗਾ ਕਦ ਕਿ ਆਪਣੀ ਸੱਤਾ ਨੂੰ ਕਿ ਖੂਹ ਜਾਏਗਾ ਪਿਆਸੇ ਦੇ ਕੋਲ ਕਿ ਲੈ ਵੀ ਮੈਂ ਪਹੁੰਚ ਗਿਆ ਇਹ ਕਹਾਣੀ ਹੈ ਮੇਰੀ ਪੀੜੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਤਖ਼ਤ ਤੇ ਸਵਾਰਮਾਨ ਹੋ ਗਏ ਮੇਰੇ ਪਾਤਸ਼ਾਹ ਗੁਰਦਾ ਗੱਡੀ ਦੇ ਚਿੰਨ ਆਏ ਉਹਨਾਂ ਵਿੱਚ ਸਵੇਰੇ ਟੋਪੀ ਵੀ ਸੀ ਤੇ ਨਾਰੀਅਲ ਸੀ ਪੰਜ ਪੈਸੇ ਸਨ ਦੋ ਜਗ੍ਹਾ ਆ ਰਹੇ ਸੀ ਮਹਾਰਾਜ ਸਾਹਿਬ ਨੇ ਉਸ ਨੂੰ ਨਮਸਕਾਰ ਕੀਤੀ ਕਿਹਾ ਕਿ ਸੇਧੀ ਜਿਹੜੀ ਹੈ ਇਹ ਉਦਾਸੀਆਂ ਨੂੰ ਦੇ ਦਿਓ ਉਦਾਸੀ ਸੰਤਾਂ ਨੂੰ ਦੇ ਦਿਓ ਇਹ ਪਾਤਸ਼ਾਹ ਦੇ ਬਚਨ ਮੇਰੇ ਘਰ ਸੰਤ ਆਦਿ ਉਹ ਇਹ ਵੀ ਪਤਾ ਹੋਣੀ ਸੀਟੀ ਹੁੰਦੀ ਕੀ ਹੈ ਦੇਣ ਲੈਣ ਦੀ ਤਾਂ ਗੱਲ ਇੱਕ ਪਾਸੇ ਦੇ ਕਿਉਂਕਿ ਉਹ ਗੱਲ ਜਿਹੜੀ ਉਮਰ ਦੇ ਵਿੱਚ ਵਿਦਿਆ ਪਾਠੀ ਹੁੰਦੀ ਹੈ ਉਹ ਉਮਰ 'ਚ ਤਾਂ ਸੰਤ ਬਣ ਜਾਂਦੇ ਇਹ ਕਿਹੜਾ ਪੰਥ ਜਿਹਦੇ ਅਨਪੜ੍ਹ ਮਹੰਤ ਲੈ ਕੇ ਚਿੱਟੀ ਚਾਦਰੀ ਮਨ ਵਿੱਚ ਵਿਦਵਾਨਾਂ ਦੀ ਨਰਾਦਰੀ ਇਹ ਠੀਕ ਹੈ ਉਸ ਵਿਦਵਾਨ ਫਰੀਦ ਦੇ ਗੁਰੂ ਨੇ ਮੁਰਸ਼ਦ ਨੇ ਗੱਲ ਕਹੀ ਸੀ ਜੋ ਫਰੀਦ ਉਹਦੀ ਚਾਦਰ ਸ਼ਬਦ ਵਿੱਚ ਆਉਂਦਾ ਹੈ ਛੱਤੀ ਵਜੇ ਧੱਕੇ ਖਾ ਕੇ ਜੰਗਲ ਵਿੱਚ ਮੁਰਸ਼ਦ ਮਿਲਿਆ ਕਹਿਣ ਲੱਗੇ ਫਰੀਦਾ ਇੱਕ ਗੱਲ ਪੁੱਛ ਰਹੀ ਹੈ ਤੈਨੂੰ ਇਲਮ ਪੜਿਆ ਕੁਛ ਕਹਿੰਦੇ ਜੀ ਨਹੀਂ ਕਹਿੰਦੇ ਫਕੀਰ ਵਾਸਤੇ ਬਹੁਤ ਜ਼ਰੂਰੀ ਹੈ ਇਲਮ ਪੜਨਾ ਚਲੋ ਉਹਨੇ ਸ਼ਬਦ ਕੁਛ ਹੋਰ ਕਿਹਾ ਆਪਾਂ ਕੱਲ੍ਹ ਪੜਨਾ ਉਹ ਖੁੱਲੇ ਕਲਾਸੇ ਹੁੰਦੇ ਨੇ ਫਕੀਰ ਉਹਦੇ ਸ਼ਬਦ ਨਹੀਂ ਕਹਿੰਦੇ ਫਕੀਰ ਨੂੰ ਜ਼ਰੂਰ ਪੜਨਾ ਚਾਹੀਦਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੇ ਕੁਛ ਪੜ੍ਹਨ ਨਹੀਂ ਇਤਿਹਾਸ ਨਹੀਂ ਪੜ੍ਹਨਾ ਆਕਾਸ਼ਵਾਣੀ ਤਾਂ ਹੋਣ ਨਹੀਂ ਲੱਗੀ ਅੱਜ ਤਕਰੀਬਨ 100 ਚੋਂ 95 ਟੇਪ ਰਿਕਾਰਡੀ ਪ੍ਰਚਾਰ ਹੋ ਤੁਹਾਡੇ ਕੋਲ ਟੇਪ ਰਿਕਾਰਡੀ ਦਾ ਮਤਲਬ ਕੀ ਜਿਹੜਾ ਟੇਪਾਂ ਚੋਂ ਸੁਣ ਸੁਣ ਕੇ ਅੱਗੇ ਪ੍ਰਚਾਰ ਜਿਹੜੀ ਗਲਤੀ ਉਹਨੇ ਕੀਤੀ ਉਹ ਗਹਾਲੇ ਨੇ ਗੱਲ ਕਿਉਂ ਸੁਣਿਆ ਹੋਵੇਗੀ ਉਹ ਇਤਿਹਾਸ ਦੀ ਇੱਕ ਸਾਖੀ ਤੇ ਕਸਵੱਟੀ ਗੁਰਬਾਣੀ ਦੀ ਲਾ ਕੇ ਫਿਰ ਹੋਰ ਇਤਿਹਾਸ ਉਹਨੇ ਕੀ ਕੀਤਾ ਉਹਨੇ ਕੀ ਕੀਤਾ ਫਿਰ ਤੇ ਰਿਜ਼ਲਟ ਕੱਢ ਕੇ ਹਰ ਕਾ ਬਲੋਹਣਾ ਬਲੋਹੋ ਮੇਰੇ ਭਾਈ ਸਹਿਜ ਬਲੋਹੋ ਜੈਸੇ ਤਤ ਨ ਜਾਏ ਛਾਣਬੀਣ ਕਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੇਲੀ ਪਹਿਨੀ ਸੇਲੀ ਕੀ ਹੁੰਦੀ ਹੈ ਰੇਸ਼ਮ ਦੀ ਜਾਂ ਉੱਨ ਦੀ ਇੱਕ ਚਪਟੀ ਡੋਰ ਹੁੰਦੀ ਸੀ ਜਿਹੜੇ ਉਦਾਸੀ ਆਪਣੀ ਟੋਪੀ ਦੇ ਉੱਤੇ ਇਸ ਥਾਂ ਤੇ ਇੱਥੇ ਬੰਨ ਕੇ ਰੱਖਦੇ ਸਨ ਕਾਲੇ ਜਿਹੇ ਰੰਗ ਦੀ ਹੋਇਆ ਕਰਦੇ ਸਨ ਉਹਨੂੰ ਸੇਲੀ ਕਹਿੰਦੇ ਇਹ ਚਿੰਨ ਹੈ ਔਰ ਕੁਝ ਉਦਾਸੀ ਜਨੇਊ ਦੀ ਤਰ੍ਹਾਂ ਐਂ ਗੱਲ ਵਿੱਚ ਵੀ ਬੋਲਦੇ ਸੀ ਇਹ ਚਿੰਨ ਸੀ ਗੁਰੂ ਨਾਨਕ ਦਾ ਸੀ ਛੇਵੇਂ ਪਾਤਸ਼ਾਹ ਦੇ ਕੋਲ ਆਇਆ ਪੈਣ ਕਿੰਨੀ ਉਦਾਸੀ ਹੁੰਦੀ ਮੇਰੀ ਪੀੜ੍ਹੀ ਦੀਆਂ ਦੋ ਸ੍ਰੀ ਸਾਹਿਬਾਂ ਪਹਿਲੀਆਂ ਮੇਰੇ ਪਾਤਸ਼ਾਹ ਨੇ ਦਿੱਲੀ ਦੇ ਤਖ਼ਤ ਨੂੰ ਇੱਕ ਵਾਰੀ ਫਿਕਰ ਪੈ ਗਿਆ, ਇਹ ਹੋਣ ਕੀ ਲੱਗਿਆ? ਅਸੀਂ ਤਾਂ ਸਮਝਿਆ ਸੀ ਤੱਤੀ ਤਬੀਤ ਤੇ ਬਿਠਾ ਕੇ ਇਸ ਗੱਦੀ ਦੇ ਮਾਲਕ ਨੂੰ ਛੱਲੀਆਂ ਦੀ ਤਰ੍ਹਾਂ ਭੁੰਨ ਦਿੱਤਾ ਜਾਏ ਤੇ ਕੋਈ ਗੱਦੀ ਤੇ ਬਹਿਣ ਵਾਲਾ ਸੋਚੇ ਕਿ ਗੱਦੀ ਤੇ ਬਹਿਣ ਵਾਲਿਆਂ ਦੇ ਨਾਲ ਹੁੰਦਾ ਕੀ ਹੈ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੀਆਂ ਤਿੰਨ ਸ਼ਾਦੀਆਂ ਸਨ, ਡੱਲੇ ਗ੍ਰਾਮ ਤੋਂ ਨਰਾਇਣ ਦਾਸ ਜੀ ਦੀ ਪੁੱਤਰੀ ਮਾਤਾ ਤੋਂ ਬਾਬੇ ਬਕਾਲੇ ਤੋਂ ਮਾਤਾ ਨਾਨਕੀ ਜੀ ਹੈ, ਮੰਡਿਆਲੀ ਤੋਂ ਮਾਤਾ ਪਰਵਾਹੀ ਜੀ ਹੈ। ਤਿੰਨੇ ਮਾਤਾਵਾਂ ਦੇ ਸੰਤਾਨ ਹੈ, ਔਲਾਦ ਹੈ। ਇੱਕ ਲੰਮੀ ਕਹਾਣੀ ਬਸ ਇੰਨੇ ਹੀ ਵਕਤ ਬਹੁਤ ਹੈ। ਇਹ ਮੇਰੇ ਪਾਤਸ਼ਾਹ ਬੈਠੇ ਤੇ ਦੂਰ ਦੂਰ ਕਨਸੋਹਾਂ ਮਹਿਲੀਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਅੰਮ੍ਰਿਤਸਰ ਸਾਹਿਬ ਦੀ ਜ਼ਿੰਮੇਵਾਰੀ ਸੰਭਾਲ ਕੇ ਕਿ ਬਾਬਾ ਜੀ ਤੁਸੀਂ ਸੇਵਾ ਸੰਭਾਲ ਕਰੋ, ਭਾਈ ਕੀ ਡੋਲੀ ਜਾਣਾ ਜੀ ਤੇ ਸਾਈਂ ਦਾਸ ਯਾਦ ਕਰ ਰਹੇ ਜੀ। ਮਾਤਾ ਤਾਂ ਸਾਧੂ ਹੈ, ਮਾਤਾ ਗੋਦਰੀ ਜੀ ਦੀ ਜੀ ਵੱਡੀ ਭੈਣ ਹੈ ਰਾਮੋ ਦੀ, ਉਹ ਸਾਈਂ ਦਾਸ ਨੂੰ ਵਿਆਹੀ ਹੈ ਭਾਈ ਕੀ ਡੋਲੀ। ਜਾਣਾ ਤਾਂ ਭਾਈ ਕੀ ਡਰੋਲੀ ਹੈ ਮਾਰੇ ਕਹਿੰਦੇ ਵਿਧੀ ਚੰਦਾ ਇਹ ਘੋੜੇ ਇੱਧਰ ਨੂੰ ਕਰਦੇ ਸੀ ਤੇ ਮਹਾਰਾਜ ਜਾਣਾ ਜੇ ਇੱਧਰ ਨੂੰ ਸੀ ਕਹਿੰਦੇ ਨਹੀਂ ਕਿ ਕਦੇ ਕਦੇ ਐਸਾ ਹੀ ਹੁੰਦਾ ਮਤਾ ਕਰੇ ਪੱਛਮ ਵੀ ਤਾਂ ਹੀ ਪੂਰਬ ਹੀ ਹੁੰਦਾ ਯਾਰ ਇਹ ਜਿੱਥੇ ਸਾਈਂ ਲਿਜਾਵੇ ਜਾਣਾ ਪੈਂਦਾ ਕਾਰਨ ਦਾ ਪਤਾ ਲੱਗਦਾ ਹੈ। ਇੱਕ ਉਦਾਸੀ ਸੰਤ ਅੱਜ ਚਾਰ ਧੂਣੇ ਉਦਾਸੀਆਂ ਦੇ ਨੇ, ਇੱਕ ਧੂਣੇ ਚਾਰ ਧੂਣੇ ਤੇ ਅਲਮਸਤ ਜੀ, ਫੂਲ ਜੀ, ਗੋਇੰਦ ਜੀ ਤੇ ਬਾਲੂ ਹਸਨਾ ਜੀ, ਇਹ ਚਾਰ ਧੂਣੇ ਨੇ। ਬਾਬਾ ਸ੍ਰੀ ਚੰਦ ਸਾਹਿਬ ਮੈਂ ਸੰਖੇਪ ਨਾਲ ਬੇਨਤੀ ਕਰਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਆਪਣੇ ਪੰਜੇ ਪੁੱਤਰਾਂ ਨੂੰ ਲੈ ਕੇ ਬਾਬਾ ਸ੍ਰੀ ਚੰਦ ਸਾਹਿਬ ਦੇ ਪਰਿਵਾਰ ਸਮੇਤ ਦਰਸ਼ਨ ਕਰਨ ਗਏ ਹੈ ਤੇ ਬਾਬਾ ਸ੍ਰੀ ਚੰਦ ਜੀ ਹੱਸ ਕੇ ਕਹਿੰਦੇ ਨੇ ਕਿਉਂਕਿ ਬਾਬੇ ਕੀ ਕਹਿੰਦੇ ਸੀ ਜਿਹੜੇ ਗੁਰੂ ਨਾਨਕ ਦੀ ਔਲਾਦ ਹੈ ਤੇ ਗੁਰੂ ਕੇ ਕਹਿੰਦੇ ਸੀ ਜਿਹੜੇ ਗੁਰਦਾ ਗੱਦੀ ਦੇ ਮਾਲਕ ਹੋ। ਹੱਸ ਕੇ ਕਹਿੰਦੇ ਗੁਰੂ ਕਿਆਂ ਦੇ ਕਿਹੜੇ ਪੁੱਤਰ? ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜੀ ਬਾਬੇ ਕਿਆਂ ਦੀ ਕਿਰਪਾ ਨਾਲ ਪੰਜ ਨਾ ਕਹਿੰਦੇ ਤੁਸੀਂ ਪੰਜ ਪੁੱਤਰ ਤੁਹਾਡੇ ਕੋਲ ਤੇ ਮੈਂ ਆਪਣੇ ਪਿਤਾ ਗੁਰੂ ਨਾਨਕ ਦਾ ਉਦਾਸੀ ਪੰਥ ਅੱਗੇ ਤੋਰਨਾ ਹੈ, ਮੈਂ ਮੰਗ ਕੇ ਲਈ ਹੈ ਗੁਰੂ ਸਾਹਿਬ ਦੇ ਕੋਲ ਇਹ ਬਖਸ਼ਿਸ਼। ਜਦੋਂ ਉਹਨਾਂ ਨੇ ਭੇਕ ਉਦਾਸੀ ਸ਼ਬਦ ਉਤਾਰਿਆ ਤੇ ਮੈਂ ਉਹ ਬਹਿਨੇ ਤੇ ਮੈਂ ਤਾਂ ਵਿਆਹ ਨਹੀਂ ਕਰਾਉਣਾ, ਇਸ ਕਰਕੇ ਅਸੀਂ ਗ੍ਰਿਸਤੀਆਂ ਤੋਂ ਲੈਣੇ ਹੈ ਤੇ ਫਿਰ ਬਾਬੇ ਕਹਿੰਦੇ ਨਹੀਂ ਦੇਣਾ ਇੱਕ। ਮਹਾਰਾਜ ਹੱਸ ਕੇ ਕਹਿੰਦੇ ਬਾਬਾ ਸ੍ਰੀ ਚੰਦ ਸਾਹਿਬ ਪੰਜ ਦੇ ਪੰਜੇ ਸ਼ਾਮ ਕਹਿੰਦੇ ਨਹੀਂ ਬਾਬੇ ਕੇ ਲਾਲਚੀ ਨਹੀਂ ਹਨ, ਇੱਕ ਚਾਹੀਦਾ ਕਹਿੰਦੇ ਵੀ ਛਾਂ ਡੋ। ਸਭ ਤੋਂ ਵੱਡੇ ਪੁੱਤਰ ਬਾਬੇ ਗੁਰਜੇਤੇ ਵੱਲ ਉਂਗਲ ਕਰਕੇ ਕਹਿਣ ਲੱਗੇ ਸਾਹਿਬਾ ਇਹ ਗੱਦੀ ਦੇ ਮਾਲਕਾ ਮੇਰੇ ਪਿਤਾ ਦੀ ਗੱਦੀ ਤੇ ਬਹਿਣ ਵਾਲਿਆ ਤੈਨੂੰ ਬੇਨਤੀ ਹੈ ਵੀ ਇਹ ਤੇਰਾ ਵੀ ਟਿੱਕਾ ਇਹ ਮੇਰਾ ਵੀ ਟਿੱਕਾ ਨਾ ਸੀ ਗੁਰਦਿੱਤਾ। ਕਹਿੰਦੇ ਬਾਬਾ ਅੱਜ ਤੋਂ ਬਾਬੇ ਕਾ ਹੋ ਗਿਆ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਟਿੱਕ ਦਿੱਤਾ। ਅਣਜਾਣ ਪਣੇ ਦੇ ਵਿੱਚ ਕੋਈ ਆਪਣੇ ਪਿਓ ਦੀ ਦਾੜੀ ਨੂੰ ਹੱਥ ਪਾ ਸਕਦਾ ਕਿ ਜੇ ਸ਼ਰਾਬੀ ਕਬਾਬੀ ਹੋਇਆ ਮੈਂ ਕਈ ਕਈਆਂ ਦੇ ਚੰਦ ਚੜੇ ਵੀ ਦੇਖੇ ਆਏ ਮੈਂ ਇਹ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਤੇ ਸੁੱਖ ਨਾਲ ਕਿ ਬੀਬੀ ਨੇ ਵੀ ਹੱਥ ਸਿੱਧਾ ਕਰ ਲਿਆ ਸੀ ਉਹ ਭਾਈ ਮੇਰੇ ਕੋਲ ਹੱਥ ਲੈ ਕੇ ਮੈਂ ਕਿਹਾ ਇਹ ਕੀ ਹੈ ਕਹਿੰਦਾ ਦਾੜੀ ਮੈਂ ਕਿਹਾ ਮੇਰੇ ਕੋਲ ਲੈ ਕੇ ਆਇਆ ਕਹਿੰਦਾ ਘਰ ਵਾਲੀ ਨੀ ਪੱਟਦੀ ਮੈਂ ਕਿਹਾ ਮਰਨੀ ਉਹਦੇ ਉੱਤੇ ਕਿਤੇ ਖੂਹ ਡੁੱਬੇ ਸੀ ਕਹਿੰਦਾ ਮਰਦੇ ਤੂੰ ਘਰ ਵਾਲੀ ਤੋਂ ਦਾੜੀ ਫੜਾ ਕੇ ਮੇਰੇ ਕੋਲ ਆ ਗਏ ਇਹ ਹੋ ਜਾਂਦਾ ਕੋਈ ਇਸੇ ਤਰ੍ਹਾਂ ਜਿਹੜੇ ਕੋਈ ਕੂਲ ਜ਼ਰੂਰ ਬੋਲਣ ਪੜ੍ਹ ਗਏ ਨਹੀਂ ਪਤਾ ਵੀ ਬਾਬੇ ਸ੍ਰੀ ਚੰਦ ਨੂੰ ਕੀ ਕਹਿ ਦਿੰਦੇ। ਕੋਈ ਅਣਜਾਣ ਹੋਣਾ ਹੋਊਗਾ ਇਹ ਕਹਿ ਹੋਊਗਾ ਵੀ ਜਾਂ ਤਾਂ ਨਿਕਲਦਾ ਬੱਚਾ ਜਿਹੜਾ ਉਹ ਵੀ ਬਾਪ ਦੀ ਬਾਣੀ ਨੂੰ ਹੱਥ ਪਾ ਲੈਂਦਾ ਹੁੰਦਾ, ਉਹ ਫਿਰ ਬਾਪ ਗੁੱਸਾ ਨਹੀਂ ਕਰਦਾ, ਕਹਿੰਦੇ ਕੋਈ ਨੀ ਸਿਆਣਾ ਹੋਊਗਾ ਫਿਰ ਵੀ ਬੱਚਾ। ਤੇ ਇੱਕ ਸ਼ਰਾਬੀ ਦੇ ਨਸਲ ਪੁਰਾਣ ਸੰਬੰਧ ਦਾ ਵੀ ਨਾ ਪਾ ਲੈਂਦਾ ਪਰ ਸੁਧਰ ਜਾਣਾ ਚਾਹੀਦਾ। ਜੇ ਬਾਬਾ ਸ੍ਰੀ ਚੰਦ ਇੰਨੇ ਨਲਾਇਕ ਸੀ ਜਿੰਨੇ ਅੱਜ ਸਾਡੇ ਪ੍ਰਚਾਰ ਕਹਿ ਰਹੇ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਨਲਾਇਕ ਨੂੰ ਆਪਣਾ ਪੁੱਤਰ ਕਿਉਂ ਦਿੱਤਾ, ਇਹ ਮੇਰਾ ਤਾਂ ਇੱਕ ਸਿੱਧਾ ਜਜ਼ਬਾ ਹੈ। ਜੇ ਉਹ ਨਲਾਇਕ ਸੀ ਤਾਂ ਗੁਰੂ ਸਾਹਿਬ ਨੂੰ ਨਹੀਂ ਸੀ ਪਤਾ ਕਿ ਨਲਾਇਕ ਨੂੰ ਮੈਂ ਆਪਣਾ ਪੁੱਤਰ ਦੇ ਕੇ ਨਲਾਇਕ ਬਣਾਉਂ, ਆਖਰ ਕੋਈ ਬਾਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਹਿਤਨਾਮੇ ਚ ਜੇ ਮੈਂ ਇਹ ਪ੍ਰਕਰਨ ਨਹੀਂ ਹੈ ਮੇਰਾ, ਇਸ ਕਰਕੇ ਗੱਲਾਂ ਰਹਿ ਜਾਣਗੀਆਂ। ਗੁਰੂ ਨੇ ਹਦਾਇਤ ਕੀਤੀ, ਗੁਰੂ ਨਾਨਕ ਦੀ ਵੰਸ਼ ਬੇਦੀ ਵੰਸ਼ ਤ੍ਰੇਣ ਵੰਸ਼ ਭੱਦੇ ਵੰਸ਼, ਜਿਹੜਾ ਤਿੰਨੇ ਵੰਸ਼ਾਂ ਦੇ ਸਹਿਜਾਦੇ ਦਾ ਨਿਰਾਦਰ ਕਰੂਗਾ ਉਹ ਮੇਰਾ ਸਿੱਖ ਨਹੀਂ, ਤੇ ਮੈਨੂੰ ਆਪਣੀ ਪੂਰੀ ਦੇ ਟਿਕਾਣਾ ਨਹੀਂ ਦਿਆਂ ਨਵਾਂ ਨਾ ਦਿੰਦੇ, ਸਿੱਖ ਨਹੀਂ ਹੈ ਮੇਰਾ, ਇਹਨਾਂ ਦਾ ਸਤਿਕਾਰ। ਕੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸੀ ਪਤਾ ਵੀ ਪ੍ਰਿਥੀ ਚੰਦ ਕਿਹਾ ਜਾ ਸੀ? ਆਪਣਾ ਪੁੱਤਰ ਕੋ ਦਿੱਤਾ, ਬਾਬਾ ਸ੍ਰੀ ਚੰਦ ਨੂੰ ਦੇ ਦਿੱਤਾ, ਉਹਨਾਂ ਦਾ ਸ਼ਿਸ਼ ਬਣਾਇਆ, ਗੁਰੂ ਜੀ ਦੀ ਪ੍ਰਥਾ ਅਨੁਸਾਰ ਬਣਾਇਆ ਉਹਨਾਂ ਨੇ। ਅੱਗੇ ਹੈਰਾਨੀ ਦੀ ਬਾਤ ਹੈ ਕਿ ਜਿਹੜੇ ਉਦਾਸੀ ਸੰਤ ਅੱਜ ਆਪਣੇ ਤਿਆਗ ਦਾ ਡੰਕਾ ਤਾਂ ਵਜਾਉਂਦੇ ਹੈ, ਪਰ ਇਹ ਨਹੀਂ ਪਤਾ ਵੀ ਤੁਹਾਡੇ ਜਿੱਥੇ ਉਦਾਸੀ ਸੰਤ ਦੀ ਪਰੰਪਰਾ ਚੱਲੀ ਹੈ ਨਾ, ਬਾਬਾ ਗੁਰਦੇਵ ਦਾ ਗ੍ਰਸਤੀ ਹੈ, ਗ੍ਰਸਤੀ ਦੇ ਚਾਰ ਸੰਤ ਚੇਲੇ ਹੋਏ ਉਹਨਾਂ ਦੇ ਵਿੱਚੋਂ ਹੈ ਇੱਕ ਅਲਮਸਤ, ਮਸਤੀ ਵੀ ਜਾਂਦਾ ਜਾਂਦਾ ਯਾਤਰਾ ਕਰਦਾ 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 ਪਹੁੰਚਿਆ ਜੋਗੀ ਦੇ ਇਲਾਕੇ ਦੇ ਵਿੱਚ। ਸੁਣਿਆ ਵੀ ਇੱਥੇ ਗੁਰੂ ਨਾਨਕ ਨੇ ਮਿੱਠੇ ਮਿੱਠੇ ਕੀਤੇ ਸੀ, ਸੋਚਿਆ ਵੀ ਮੈਂ ਤਾਂ ਤਿਆਗੀ ਬੰਦਾ ਜਿੱਥੇ ਦੇਖਿਆ ਪਾਣੀ ਪੀਤਾ ਰੋਟੀ ਮਿਲਗੀ ਖਾ ਲਈ, ਇਹ ਗੁਰੂ ਕੇ ਅਸਥਾਨਾਂ ਦੀ ਯਾਤਰਾ ਕਰਦਾ ਕਰਦਾ ਇਹ ਸੰਤ ਜਦੋਂ ਪਹੁੰਚਿਆ ਨਾਨਕ ਮੱਲੇ, ਤੇ ਇਹ ਦੇਖਿਆ ਜਦੋਂ ਪਤਾ ਲੱਗਿਆ ਵੀ ਆਹ ਪਿੱਪਲ ਹੈ ਜਿੱਥੇ ਗੁਰੂ ਨਾਨਕ ਨੇ ਜਿਹੜੀ ਕੱਲ ਜਿੱਥੇ ਗੱਲ ਛੱਡੀ ਸੀ ਉੱਥੇ ਪਹੁੰਚ ਗਈ ਟਿਕਾਣੇ ਦੀ ਗੱਲ, ਹੁਣ ਉੱਥੇ ਸ਼ੁਕਰ ਹੋ ਇੱਕ ਹੋ ਗਿਆ। ਇਹ ਪਿੱਪਲ ਭਾਗਾ ਵਾਲਾ ਪਿੱਪਲ ਦੇ ਪੱਤੇ ਦੇਖੇ, ਹਰ ਇੱਕ ਪੱਤੇ ਦੇ ਉੱਤੇ ਗੁਰੂ ਦਾ ਪੰਜਾ ਲੱਗਿਆ ਦੇਖਿਆ, ਪੰਜੇ ਦੀ ਕਹਾਣੀ ਬਹੁਤ ਲੰਬੀ ਹੈ, ਕਿੱਥੇ ਕਿੱਥੇ ਪੰਜੇ ਲੱਗੇ ਗੁਰੂ ਸਾਹਿਬ ਦੇ, ਕਲੇ ਪੱਤਰ ਦੇ ਵਿੱਚ ਨਹੀਂ ਲੱਗੇ। ਕਿਹੜਾ ਪ੍ਰਸ਼ਾਦ ਕਾਵਤ ਦੀ ਗੱਲ ਮੈਂ ਉਹ ਵਿਚਾਲੇ ਛੱਡ ਗਿਆ ਸੀ, ਕੱਲ ਉਹ ਹਰਿਮੰਦਰ ਸਾਹਿਬ ਵਿੱਚ ਆ ਕਹਿਣ ਲੱਗੇ ਜੀ ਅਸੀਂ ਦੇਗ ਸਜਾ ਕੇ ਲਿਆਵਾਂਗੇ ਪਰ ਭੋਗ ਅਸੀਂ ਆਪਣੇ ਤਰੀਕੇ ਨਾਲ ਲਾਉਣਾ, ਪੰਜੇ ਦਾ ਭੋਗ ਲੱਗੂਗਾ। ਉਹ ਕਹਿੰਦੇ ਭਾਈ ਨਹੀਂ, ਇੱਥੇ ਪੰਜੇ ਤੇ ਕਿਰਪਾਨ ਭੇਟ ਹੁੰਦੀ ਹੈ। ਉਹ ਕਹਿੰਦੇ ਨਾ, ਕੜਾ ਪ੍ਰਸ਼ਾਦ ਲੈਂਦਾ ਅਰਦਾਸਾਂ ਕਰੀ ਗਈ ਭੋਗ ਨਹੀਂ ਲੱਗਿਆ, ਪੰਜਾ ਨਹੀਂ ਲੱਗਿਆ, ਉਹ ਉੱਥੇ ਕਾਲ ਚ ਪੰਜਾ ਲੱਗਦਾ ਸੀ ਨਾ ਦੇਗ ਲਗਾਉਂਦੇ ਸੀ, ਦੇਗ ਜਾ ਕੇ ਸਮਾਪਤ ਕਰਦੀ ਤੋਂ ਉੱਠ ਕੇ ਧਰਤੀ ਫੇਰ ਦੇ। ਤੀਸਰੇ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਇਹ ਕਾਵਤ ਦੀ ਸੰਗਤ ਦੀ ਅਰਦਾਸ ਸੁਣੀ ਗਈ, ਪੰਜਾ ਤਾਂ ਗਿਆ ਲੱਗ, ਕਹਿੰਦੇ ਗੁਰਸਿੱਖੋ ਉੱਥੇ ਇਹੀ ਮਰਿਆਦਾ ਰਹੇਗੀ ਤੇ ਇੱਥੇ ਦੀ ਕਿਰਪਾਨ ਭੇਟ ਦੀ ਮਰਿਆਦਾ ਹੱਥ ਨਹੀਂ ਕਰੀਦਾ ਹੁੰਦਾ, ਅੱਜ ਪੰਜਾ ਲੱਗ ਗਿਆ ਕੱਲ ਨੂੰ ਪੰਜੇ ਦੀ ਇੱਥੇ ਅਰਦਾਸ ਇਸ ਤਰ੍ਹਾਂ ਦੀ ਕਿਸੇ ਨੇ ਕਰਨਾ, ਇੱਥੇ ਦੀ ਮਰਿਆਦਾ ਲੱਗ ਗਿਆ। ਤੇ ਹੁਣ ਪੰਜਾ ਪਿੱਪਲ ਦੇ ਹਰ ਪੱਤੇ ਦੇ ਉੱਤੇ ਮੋਹਰ ਹੈ ਗੁਰੂ ਨਾਨਕ, ਅਲਮਸਤਾ ਗਦਗਦ ਹੋ ਗਿਆ ਦੇਖ ਕੇ, ਪਿੱਪਲ ਹਰਾ ਹੈ, ਪਿੱਪਲ ਦੇ ਪੱਤਿਆਂ ਦੇ ਉੱਤੇ ਗੁਰੂ ਨਾਨਕ ਦਾ ਪੰਜਾ ਹੈ। ਇਹਨੇ ਲਿਆ ਲਿਆ ਕੇ ਟੀਮਾਂ ਇੱਟਾਂ ਇਕੱਠੀਆਂ ਕਰ ਕਰਕੇ ਹੌਲੀ 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 ਵੱਡਾ ਜਾ ਕੇ ਚੌਂਤਰਾ ਬੰਨਿਆ, ਚੌਂਤਰਾ ਬੰਨ ਕੇ ਉਹਦੇ ਤੇ ਜੋਤ ਲਾ ਦਿੱਤੀ, ਉੱਥੇ ਧੂਪ ਕਰਦਾ ਤੇ ਝਾੜੂ ਮਾਰਦਾ ਤੇ ਚੌਂਤਰੇ ਦੇ ਹੇਠ ਪੈਂਦਾ ਕਿ ਇੱਥੇ ਮੇਰਾ ਗੁਰੂ ਨਾਨਕ ਬੈਠਾ ਸੀ। ਤੇ ਯੋਗੀ ਕੰਨ ਪਾਟੇ ਆਏ, ਉਹਨੇ ਦੇਖਿਆ ਕਿੱਥੋਂ ਆ ਗਿਆ ਕਮਲਾ ਜਾਇਕ, ਉਹਨੇ ਕਿਹਾ ਤੂੰ ਇੱਥੇ ਕੀ ਗੱਲ ਕਹਿੰਦੇ, ਮੈਂ ਤੁਸੀਂ ਇੰਨਾ ਕਿਉਂ ਮੈਨੂੰ ਰੁੱਖਾ ਕਿਉਂ ਬੋਲਦੇ ਹੋ, ਸਾਨੂੰ ਧੋਤੀ ਮੈਂ ਨਮਸਕਾਰ ਕਰਦਾ ਤੁਹਾਨੂੰ, ਮੈਂ ਗੁਰੂ ਨਾਨਕ ਦਾ ਸੇਵਾਦਾਰ ਹਾਂ, मैं गुरु नानक का उपवास के फिर गुरु नानक बैठा सी मैं तो लभदा फिरदा गुरसिखी सो थान भालिया मैं लभदा फिरदा तो लभ गया इस करके जगह मैं सेवा कर झगड़ा जिहड़ा है शब्दों का होंदा है कोई भी हो तेरे ध्यान रूप धारण कर लेते सीटे बड़े गंभीर निकलते चंगी गल है जो शब्दों के झगड़े को ही सीमित कर दिता जाए तो नुकसान होने को बदल पर यह तो काम सियाने करते हैं जे दोनों पास ही बांस होग तो लगेगी नहीं जे एक पास केला मेरे खाल सारी उम्र खाई जाए अग तो लग सकती केले की अग लगेगी नहीं अग तो जद लगनी है जो बांस खैन गए हूँ अगमस्त का बेचारा केला से नरम से हंकारियां ने धक्के मारने शुरू चला जाए तू दफा हो क्यों है कुटिया मारे कुट खा के भी उठी बुरा भला बन गया एक हंकारी प्रशिद उन्होंने योगियों के चेलिया चो बोलिया कहने गल सुनो भी ऐ नहीं इन्हें जाना झगड़े का कारण जोड़ा वो पिपल है ये पिपल से झगड़ा गोरखनाथ के वेले होया पिपल से झगड़ा अज हो रहा भी ऐ करो आप झगड़े ही खत्म कर दिए पिपल को अग ला दिए लो ये नवा हम काम हो गया ये पिपल को फूक दी अलमास्तर ने बड़िया मेहनत की जुर्म ना करो तुम मैनू मार लिया कुट लिया मैं सह लिया मैं तुम्हें कोई बड़ा शब्द नहीं कहा पर तुम औके हो गए ये काम ना करो जिम्मे गुरबाणी की लिखा कि औगन करना तो सुख है बहुत फिर बाद पछताना भी पैदा है कर कर औगन याद मना जगह ही ਕੋਲ ਵੇਖਿਆ ਤੇ ਜਦੋਂ ਤਰੀਕੇ ਨਾਲ ਸੰਤਾਂ ਨੂੰ ਕਹਿ ਦਿੱਤਾ ਰੇਗੂ ਸਾਹਿਬ ਰਾਮਪੁਰ ਕੋਲ ਆਏ ਸੀ ਰੇਗੂ ਸਾਹਿਬ ਉਹ ਦੁਬਾਰੇ ਭੇਜ ਦਿੱਤਾ ਉਹ ਛੱਡੀ ਪਏ ਮਹਾਂਪੁਰਖਾਂ ਨੇ ਫਿਰ ਸਵੇਰ ਦੇ ਵਕਤ ਜਦੋਂ ਉੱਥੋਂ ਜਾਣ ਲੱਗੇ ਸੰਤ ਬਾਬਾ ਈਸ਼ਰ ਸਿੰਘ ਜੀ ਇੱਕ ਧਾਰਨਾ ਬਣੀ ਸੀ ਸਵੇਰ ਤੇ ਇਹ ਉਸੇ ਧਾਰਨਾ ਦਾ ਭਾਵ ਹੈ ਕਿ ਅਲਵਸਤ ਨੇ ਉਸ ਵੇਲੇ ਕਿਹਾ ਕਿ ਦਾਦਾ ਇਹ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਮਹਾਂਪੁਰਖਾਂ ਨੇ ਵੀ ਕਿਹਾ ਸੀ ਹੁਣ ਬੋੜੇ ਦਾ ਜਾਣਾ ਦਾਦਾ ਹੁਣ ਬੋੜੇ ਦਾ ਜਾਣਾ ਹੁਣ ਬੋੜੇ ਦਾ ਜਾਣਾ ਦਾਦਾ ਹੁਣ ਬੋੜੇ ਦਾ ਰੋਟੀ ਮੰਗ ਕੇ ਖਾਣ ਵਾਲਾ ਮੇਰੇ ਕੋਲ ਸ਼ਸਤਰ ਨਹੀਂ ਕੋਈ ਮੈਂ ਮੁਕਾਬਲਾ ਨਹੀਂ ਕਰ ਸਕਦਾ ਅਰਦਾਸ ਤਾਂ ਕਰਦਾ ਹੋ ਇੱਕ ਦਿਨ ਦੀ ਅਰਦਾਸ ਵਿੱਚ ਅੱਖਾਂ ਤੋਂ ਉਹਦੇ ਨੂੰ ਬਹਾ ਬਹਾ ਕੇ ਕਹਿੰਦੇ ਦਾਦਾ ਜੇ ਮੇਰੇ ਪ੍ਰਾਣ ਤਿਆਗਿਆਂ ਦੀ ਅਸਥਾਨ ਦੀ ਪਵਿੱਤਰਤਾ ਰਹੇ ਤਾਂ ਮੈਂ ਪ੍ਰਾਣ ਤਿਆਗ ਦਿੰਦਾ ਜੇ ਮੇਰੇ ਪ੍ਰਾਣਾਂ ਦੀ ਬਲੀ ਇੱਥੇ ਹੋ ਜਾਏ ਪਰ ਗੁਰੂ ਨਾਨਕ ਦਾ ਪਿੱਪਲ ਬਚਣਾ ਚਾਹੀਦਾ ਸੀ ਦਾਦਾ ਬਸ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਚੈਨ ਜਿਵੇਂ ਵੈਕੁੰਠ ਵਾਸੀ ਨੂੰ ਕਈ ਵਾਰ ਕਈ ਭਗਤਾਂ ਨੇ ਬੇਚੈਨ ਕੀਤਾ ਹੈ ਬਾਬੇ ਨੰਗੇ ਪੈ ਕੇ ਹੋ ਗਏ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵਿਧੀ ਘੋੜੇ ਇਸ ਪਾਸੇ ਨੂੰ ਲੈ ਜਾ ਕਹਿੰਦੇ ਜੀ ਇੱਧਰ ਨੂੰ ਕਹਿੰਦੇ ਇੱਕ ਸੰਤ ਮੈਨੂੰ ਮੁੜਨ ਨਹੀਂ ਦਿੰਦਾ ਇੱਧਰ ਨੂੰ ਕਹਿੰਦਾ ਵੀ ਸਿੱਧਾ ਹੀ ਆਉਣਾ ਪਵੇ ਜਾਣਾ ਪੈਣਾ ਮਹਾਰਾਜ ਸਾਹਿਬ ਜੀ ਚੁੱਪੀ ਕਿਤੇ ਜਾ ਘੋੜਿਆਂ ਦੀ ਗਏ ਅਲਬਹਾਰੀ ਹੈ ਸਾਰਾ ਦਿਨ ਬੈਠਾ ਗੁਰੂ ਗੁਰੂ ਜਪਦਾ ਰਹਿੰਦਾ ਤੇ ਅੱਖਾਂ ਤੋਂ ਹੰਝੂ ਹੁੰਦਾ ਰਹਿੰਦਾ ਤਿੰਨ ਚਾਰ ਦਿਨਾਂ ਦੇ ਲੋਕ ਜਿਹੜੇ ਭਗਤੀ ਵਾਲੇ ਨੇ ਆਉਂਦੇ ਰਹਿੰਦੇ ਇੱਕ ਰੰਗ ਐਸਾ ਕਿ ਜਿੱਥੇ ਹੱਸ ਵੀ ਪੈ ਸਕਦਾ ਆਨੰਦ ਹੋਇਆ ਹੱਸ ਕੇ ਇੱਕ ਰੰਗ ਐਸਾ ਜਿਹਦੇ ਚ ਰੋਣ ਲੱਗ ਜਾਂਦਾ ਇੱਕ ਰੰਗ ਐਸਾ ਜਿਹਦੇ ਚੁੱਪ ਕਰ ਜਾਂਦਾ ਇਹ ਰੰਗ ਹੱਸ ਗਏ ਮੈਂ ਤਾਂ ਕਈ ਵਾਰੀ ਗੁਰਬਾਣੀ ਦੇ ਅਰਥ ਕਰਨ ਵਾਲਿਆਂ ਦੇ ਹੈਰਾਨ ਰਹਿਣਾ ਵੀ ਰੰਗਾਂ ਦੇ ਅਰਥ ਕੈਸੇ ਕਰਦੇ ਆ ਵੀ ਵਾਹਿਗੁਰੂ ਕਿਰਪਾ ਕਰੇ ਭਗਤ ਦੇ ਠੀਕਰੀ ਮੂੰਹ ਤਾਂ ਮਾਰ ਲਿਆ ਜੇ ਕਹੇ ਵੀ ਭਾਈ ਤੇਰੀ ਦਸਤਾਰ ਦਾ ਰੰਗ ਕਹਿੰਦੇ ਜੀ ਰੰਗ ਸਵੇ ਨਾਰਾਇਣ ਮਹਾਰਾਜ ਜੀ ਉੱਤੇ ਦਾ ਪਤਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਰੰਗ ਹੈ ਪਰ ਰੰਗ ਦੱਸਣਾ ਹੈ ਰੰਗ ਰੋਗ ਹੈ ਚੁੱਪ ਵੀ ਕਰ ਜਾਇਆ ਐਸਾ ਰੰਗ ਹੈ ਕਿ ਸਾਰੇ ਨਰਣੀ ਰੰਗ ਨੂੰ ਚੁੱਪ ਕਰਿਆ ਤਾਂ ਵੀ ਰੰਗ ਹੈ ਇੱਥੇ ਕਿਹਨੂੰ ਜਿਹੜੀ ਰੰਗਾਂ ਦੀ ਗੱਲ ਕੀਤੀ ਹੈ ਤੇ ਗੁਰੂ ਨੇ ਚਾਰ ਰੰਗ ਦਿੱਤੇ ਤੇ ਉਹਨਾਂ ਦੀ ਗੱਲ ਗੁਰੂ ਨੇ ਸੇ ਬਕਾਰ ਤਾਂ ਪੀਲਾ ਕਾਲਾ ਵੇਦਾਂ ਕਰੀ ਬਕਾਰ ਉਹਨੇ ਕੇ ਵੀ ਹੈ ਮੈਂ ਚਾਰ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਪਰ ਬਹੁਤ ਭਾਈ ਪਹੁੰਚੇ ਕਹਿੰਦੇ ਜਿਸ ਵੇਲੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਨਕ ਉੱਥੇ ਪਹੁੰਚ ਗਏ ਨਾ ਉਹ ਕੰਨ ਪਾਟੇ ਜੋ ਵੀ ਬੈਠੇ ਸੀ ਉੱਥੇ ਇਤਿਹਾਸ ਲਿਖਿਆ ਕਹਿੰਦੇ ਇੱਕ ਬਾੜੇ ਭੈੜੇ ਜਿਹੇ ਮੂੰਹ ਵਾਲਾ ਬੋਲਿਆ ਉਹ ਕਹਿੰਦੇ ਵਾਹ ਕੌਣ ਆ ਗਿਆ ਦੂਆ ਕਹਿੰਦਾ ਕੋਈ ਰਾਜਾ ਹੋਊਗਾ ਸ਼ਿਕਾਰ ਖੇਡਦਾ ਹੋਣਾ ਸ਼ਿਕਾਰ ਖੇਡਦਾ ਖੇਡਦਾ ਹੋ ਗਿਆ ਮੈਨੂੰ ਲੱਗਦਾ ਨਹੀਂ ਸ਼ਿਕਾਰ ਵਾਲਾ ਥੋੜਾ ਜਿਹਾ ਪਤਾ ਕਰ ਲਓ ਕਿ ਆਪਣਾ ਸ਼ਿਕਾਰ ਖੇਡਣ ਵਾਲਾ ਹੀ ਨਾ ਆਇਆ ਹੋਵੇ ਇਹਨੂੰ ਵੀ ਪਤਾ ਕਰਦੇ ਨੇ ਸਿੱਧਿਆ ਜਾ ਕੇ ਸ਼ਿਵ ਨੂੰ ਕਹਿੰਦਾ ਇਹ ਜੀ ਕੌਣ ਹੈ ਉਹ ਕਹਿੰਦਾ ਸੱਚੇ ਪਾਤਸ਼ਾਹ ਉਹਦੇ ਫਿਰ ਨਹੀਂ ਆਉਣਾ ਚਾਹੀਦਾ ਇਹ ਤਾਂ ਮਤਲਬ ਕੋਈ ਪਾਤਸ਼ਾਹ ਕਹਿੰਦਾ ਜੀ ਮੈਂ ਸਮਝਿਆ ਨਹੀਂ ਕਹਿੰਦੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੈ ਸਗਲੇ ਛੇਵਾਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਾਜੀ ਸਾਧ ਦਾ ਪੈਰ ਦੇ ਹੇਠ ਦੇ ਜ਼ਮੀਨ ਤੇ ਸੀ ਕਹਿੰਦਾ ਨੱਠ ਲਓ ਜੇ ਬਚਣਾ ਆ ਗਿਆ ਉਹੀ ਜੀ ਤੋਂ ਡਰਦੇ ਸੀ ਲਊਗਾ ਗਿਣ ਗਿਣ ਕੇ ਬਦਲੇ ਇੱਕ ਵਾਰ ਫੁੱਕਿਆ ਸੀ ਨੱਠ ਕੇ ਉਸੇ ਵੇਲੇ ਜਿਹੜੇ ਕੁੱਤੇ ਨੇ ਲੱਸੀ ਚ ਮੂੰਹ ਪਾਇਆ ਉਹ ਨਾ ਮੁੜ ਕੇ ਦੇਖੀ ਜਾਂਦਾ ਫਿਰ ਡਰਦਾ ਮਾਰ ਗੁਣੇ ਲੱਸੀ ਚ ਮੂੰਹ ਪਾਇਆ ਬਹੁਤ ਚੰਗੇ ਉਹਨੂੰ ਕੀਤਾ ਚਿੱਟੀਆਂ ਦੀ ਸਵਾਲੀਆਂ ਇੱਕ ਦੂਜੇ ਦੇ ਕੇ ਉਹ ਹੋ ਗਿਆ ਹੋ ਗਿਆ ਮੈਂ ਕਹਿੰਦਾ ਹਰਨਾ ਮਾਰ ਪਾ ਕੇ ਦਾ ਹਰਨਾ ਦੌੜੇ ਜਾਂਦੇ ਨੇ ਆ ਪਿੱਛੇ ਜੇ ਨਾ ਜਦੋਂ ਮੌਸਮ ਖਰਾਬ ਹੋਇਆ ਉੱਥੇ ਪੰਜਾਬ ਦਾ ਇੱਕ ਗਰਭ ਗਿਆ ਨਹੀਂ ਸੀ ਇੱਥੇ ਮੈਂ ਉਹਦਾ ਨਾਂ ਲੈ ਸਕਦੇ ਪਰ ਮੈਨੂੰ ਰੋਕਤਾ ਹੋਣੇ ਸਾਰੇ ਇਕੱਠੇ ਹੋ ਗਏ ਕਹਿੰਦੇ ਨਾਂ ਨਾ ਲੈ ਉਹਨੂੰ ਝਗੜੇ ਹੋ ਜਾਂਦੇ ਮੈਂ ਤੈਨੂੰ ਨਾਂ ਨਹੀਂ ਲੈ ਕਿ ਮੈਂ ਕਹਿਣ ਦੇ ਗਿਆ ਜਿਹੜੀ ਹੈਗੀ ਸਹੀ ਗੱਲ ਸਾਡੇ ਉਹ ਲਾਭਾ ਗੋਦੀ ਬੀਬੀ ਸੀ ਇੱਕ ਬੱਚਾ ਸੀ ਉਹਦੇ ਪੁੱਛੜ ਕਿ ਉਹ ਉਹਨਾਂ ਦੇ ਸ਼ੇਰ ਸੀ ਪਰ ਕਹਿੰਦੇ ਕਹਿੰਦੇ ਵੀ ਚਲੋ ਦਰਸ਼ਨ ਕਰਾਈਏ ਬੱਚਾ ਗੁਰਜੀ ਚ ਕਹਿੰਦੇ ਹੁਣ ਲੱਗਿਆ ਕਿ ਬੱਚੇ ਉਹ ਕਹੇ ਮੈਂ ਤਾਂ ਦੁਬਾਰਾ ਲੈਣਾ ਅੱਜ ਦੇ ਗੁਰਬਲ ਜੀ ਉੱਥੇ ਬੜੇ ਸਾਰੇ ਗੇਟ ਸਾਰੇ ਉਹ ਕਹਿੰਦਾ ਚੱਲ ਲੈ ਦੇ ਨਿਆਣਾ ਖੇਡੀ ਜਾਊਗਾ ਉਹ ਬੱਚਾ ਬੀਬੀ ਦੇ ਪੁੱਤਰ ਚੱਕਿਆ ਸੀ ਉਹ ਆਪਣੇ ਗੁਬਾਰੇ ਨੇ ਖੇਡੀ ਗਿਆ ਜਦੋਂ ਜਾ ਕੇ ਸੰਤਾਂ ਨੂੰ ਲੱਗੀ ਮੱਥਾ ਟੇਕਣ ਐਨ ਸਹੀ ਹੋਇਆ ਉਹ ਬੱਚਾ ਬੀਬੀ ਨੇ ਆਪ ਦੱਸਿਆ ਤੇ ਉਹਦੇ ਘਰ ਵਾਲੇ ਨੇ ਦੱਸਿਆ ਕਹਿੰਦਾ ਜੀ ਮਾੜੀ ਕਿਸਮ ਦੇ ਨੂੰ ਗਵਾਰਾ ਕਹਿੰਦਾ ਬੀਬੀ ਦੇ ਕਿਤੇ ਕੱਚ ਜਾ ਕੇ ਨਾ ਠਾ ਦੇ ਕੇ ਉਹਦਾ ਫੁੱਟ ਗਿਆ ਕਹਿੰਦਾ ਵੀ ਮਹਾਰਾਜ ਝੂਠਣਾ ਬੁਲਾਵੇ ਸੰਤ ਨੇ ਐਡੀ ਛਾਲ ਮਾਰੀ ਵੀ ਹਰਨ ਵੀ ਨਹੀਂ ਮਾਰ ਸਕਦਾ ਉਹ ਗਿਆ ਜੀ ਅੱਧਾ ਕਿਲਾ ਟੱਪ ਗਿਆ ਉਹ ਬਰਮ ਗਿਆ ਨੀ ਮਹਾਰਾ ਮਾਰ ਉਹ ਬੜਿਆ ਬਰਮ ਗਿਆ ਨੀ ਕੁਛ ਨੀ ਹੋਇਆ ਕੁਛ ਨੀ ਹੋਇਆ ਕੁੜਦੇ ਉਹ ਤਾਂ ਜੀ ਸਾਹ ਹੇਠ ਦਾ ਹੇਠ ਉੱਤੇ ਦਾ ਉੱਤੇ ਉਹ ਮੈਂ ਕਹਿੰਦਾ ਇਹ ਗੁਰੂ ਅਰਜਨ ਦੇਵ ਜੀ ਆ ਜਿਹੜੇ ਤੇ ਦਿੱਲੀ ਦੇ ਬਹਿ ਕੇ ਨਹੀਂ ਰੋ ਸਕਦਾ ਕਾਨੂੰਨ ਆਪਣਾ ਕਰਦੇ ਹੁੰਦੇ ਹੋ ਪਾਣੀ ਲਿਆਂਦਾ ਮਰਮ ਗਿਆ ਮੈਨੂੰ ਸਾਹ ਚੜ ਗਿਆ ਪਾਣੀ ਪੂਣੀ ਪੀ ਕੇ ਉਹ ਘਰ ਵਾਲਾ ਕਹਿੰਦਾ ਕਹਿੰਦਾ ਮੈਂ ਕਿਹਾ ਬਾਬਾ ਜੀ ਲੋਕਾਂ ਨੂੰ ਕਿਹੜੇ ਭਾੜਾ ਮੰਨਣਾ ਚਾਹੀਦਾ ਤੁਹਾਨੂੰ ਕੀ ਹੋ ਗਿਆ ਅੱਜ ਕਹਿੰਦਾ ਭਾਈ ਜਾਨ ਤਾਂ ਸਭ ਨੂੰ ਮਿਲ ਗਿਆ ਨਹੀਂ ਹੈ ਪਿਆਰੀ ਭਾਈ ਮਨੀ ਸਿੰਘ ਨੂੰ ਇੰਨਾ ਨਾ ਕੱਟਿਆ ਗਿਆ ਨਹੀਂ ਹੈ ਪਿਆਰੀ ਬਾਬਾ ਫਤਿਹ ਸਿੰਘ ਨੂੰ ਹੁਣੀਆਂ ਚ ਕੱਢ ਗਿਆ ਰੀਸਾਂ ਕਰੇ ਫਿਰ ਆ ਗਿਆ ਭਗਤ ਪਿੰਡ ਦੇ ਪਤਾ ਲੱਗਦਾ ਵੀ ਹਾਲ ਕੀ ਹੁੰਦਾ ਭਾਈ ਜੀ ਦਾ ਆਪਣਾ ਆਪ ਨਹੀਂ ਸੰਭਾਲ ਹੁੰਦਾ ਰੱਬ ਬਿਪਤਾ ਜੀ ਨੇ ਪਾ ਕੇ ਕਹਿੰਦੇ ਅੱਲਾ ਨੇ ਸਹੀ ਕਰਿਆ ਕਰੋ ਤੇ ਸਾਰੇ ਪੈ ਗਏ ਬਿਪਤਾ ਨੱਠੇ ਜਾਂਦੇ ਨੂੰ ਭੱਜ ਕੇ ਵਾਪਸ ਆ ਗਈ ਇਤਿਹਾਸ ਵਿੱਚ ਲਿਖਿਆ ਵੀ ਗੋਰਖਨਾਥ ਕੋਲ ਚਲੇ ਗਏ ਕਈ ਸਵਾਲ ਪੈਣਗੇ ਗੋਰਖਨਾਥ ਜੀ ਗੁਰੂ ਨਾਨਕ ਦੇਵ ਇਹ ਜਿਹੜੇ ਸਿੱਧ ਪੁਰਸ਼ ਨੇ ਇਹ ਗੁਪਤ ਹੋਣਾ ਤੇ ਪ੍ਰਗਟ ਹੋਣਾ ਇਹਨਾਂ ਦੇ ਬਸ ਵਿੱਚ ਹੈ ਅੱਜ ਵੀ ਹੈਗੇ ਅੱਜ ਵੀ ਪ੍ਰਗਟ ਹੋ ਸਕਦੇ ਨੇ ਐਸੀ ਨਹੀਂ ਗੱਲ ਜਾ ਪਹੁੰਚੇ ਨੱਠੇ ਆਇਆ ਕਹਿੰਦੇ ਕੀ ਹੋ ਗਿਆ ਗੋਰਖਨਾਥ ਪੁੱਛਦਾ ਕਹਿੰਦੇ ਜੀ ਹੋਣਾ ਕੀ ਸੀ ਅਸੀਂ ਤਾਂ ਇਹ ਸੋਚਿਆ ਵੀ ਸਾਡੇ ਗੁਰੂ ਦੀ ਜਗ੍ਹਾ ਅਸੀਂ ਤਾਂ ਜੀ ਤੁਹਾਡੀ ਜਗ੍ਹਾ ਸੰਭਾਲਦੇ ਬਣ ਗਏ ਉੱਥੇ ਇੱਕ ਕਾਲਾ ਜਿਹਾ ਆ ਗਿਆ ਉੱਥੇ ਪੰਜਾਬ ਤੋਂ ਕਹਿੰਦੇ ਕੌਣ ਕਹਿੰਦੇ ਜੀ ਇੱਕ ਸਾਧ ਸੀ ਉਹ ਆ ਕੇ ਦਾਵਾ ਕਰਨ ਲੱਗ ਗਿਆ ਚੌਂਕਰਾ ਜਿਹਾ ਬੰਨ ਲਿਆ ਤੇ ਫਿਰ ਉੱਥੇ ਝਾੜੂ ਮਾਰਨ ਲੱਗ ਗਿਆ ਤੇ ਉੱਥੇ ਧੂਪ ਦੀ ਵੀ ਕਰਨ ਲੱਗ ਗਿਆ ਲਓ ਜੀ ਕਹਿੰਦਾ ਕਬਜ਼ਾ ਕਰਕੇ ਬਹਿ ਗਿਆ ਕਹਿੰਦੇ ਜੀ ਅਸੀਂ ਵੀ ਇਕੱਠੇ ਹੋ ਕੇ ਇੱਕ ਦਿਨ ਲੱਕੜਾਂ ਇਕੱਠੀਆਂ ਕਰਕੇ ਪੇਪਰ ਨੂੰ ਅੱਗ ਲਾਤੀ ਗੋਰਖਨਾਥ ਕਹਿੰਦਾ ਏਡਾ ਮਾੜਾ ਕੰਮ ਕੀਤਾ ਕਿਉਂ ਕੀਤਾ ਪਰ ਗੋਰਖਨਾਥ ਜੀ ਦੇਖ ਲਿਆ ਵੀ ਮੇਰੇ ਸੁਭਾਅ ਤੇ ਵੀ ਸਮਝਣ ਵਾਲੇ ਹੈ ਨਹੀਂ ਥੋੜਾ ਜਿਹਾ देर हो गई इन्हां नूं जुत्तियां खादियां क्योंकि गुरु नानक दे वेले दियां होणे ते कुट फेर हुंदी आ थोड़ा जिहा ते कोई नहीं इह कि मोड़ी लैण दी उह गुरु इह लिखिआ इतिहास च कहिंदे गुरु नानक जाण के फिर थोड़ा जिहा चुप हो गया ਤੇ ਹੁਣ ਦੇਖੋ ਜੀ ਜੇ ਕਾਲਜਾ ਕਹਿੰਦੇ ਹੁਣ ਤੁਸੀਂ ਕਿਉਂ ਨੱਠੇ ਆਏ ਹੋ ਬਿਲਕੁਲ ਗੁਰਬਿਲਾ ਸਾਹਿਬ ਨੂੰ ਤੁਸੀਂ ਆ ਕਹਿੰਦੇ ਜੀ ਪਤਾ ਨਹੀਂ ਗੁਰੂ ਨੂੰ ਕਿਹਨੇ ਜਾ ਕੇ ਦੱਸਤਾ ਕਹਿੰਦੇ ਇਹ ਤਾਂ ਇਕੱਲਾ ਹੀ ਸੀ ਇੱਥੇ ਕਹਿੰਦੇ ਗੁਰੂ ਆ ਗਏ ਬਹੁਤ ਚੜ੍ਹ ਗਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਤੁਸੀਂ ਕਿਉਂ ਡਰੇ ਹੋ ਕਹਿੰਦੇ ਜੀ ਸਾਨੂੰ ਤਾਂ ਇੰਨਾ ਡਰ ਲੱਗ ਗਿਆ ਉਹਨਾਂ ਦੇ ਸਿੱਖਾਂ ਤੋਂ ਵੀ ਕਿਤੇ ਸਾਰਿਆਂ ਨੂੰ ਬੰਨ ਕੇ ਕੁੱਟਣ ਨਾ ਇਹ ਪੁੱਛੋ ਮੁਸਲਮਾਨ ਨੂੰ ਨੱਥੇ ਦੂਜੇ ਨੂੰ ਪੁੱਛੋ ਗੁਰੂ ਕੈਸਾ ਸੀ ਉਹ ਕਹਿੰਦਾ ਕਿ ਦੋ ਤਲਵਾਰਾਂ ਪਹਿਲੀ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਲ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬੰਦ ਵਕੀਰ ਦੀ ਕੱਟ ਸਿਪਾਹੀ ਨੀਰ ਨਾਲ ਮਾਰ ਫੌਜਾਂ ਕਰੇ ਤਲੀਰ ਦੀ ਮਾਰ ਦੁਸ਼ਤਾਂ ਕਰੇ ਤਲੀਰ ਦੀ ਉਹ ਪੱਗ ਤੇਰੀ ਕੇ ਜਹਾਂਗੀਰ ਬਾਦਸ਼ਾਹ ਤੇਰੀ ਪੱਗ ਦੀ ਗੱਲ ਕਰਾਂ ਤੇ ਦਿੱਲੀ ਦੇ ਤਖ਼ਤ ਤੇ ਜਿਹੜਾ ਬੈਠਾ ਉਹਦੀ ਪੱਗ ਤੇਰੀ ਹੈ ਜਹਾਂਗੀਰ ਦੀ ਕਦੀ ਪੱਗ ਹੈ ਤੇਰੀ ਪੱਗ ਹੈ ਗੁਰੂ ਨਾਨਕ ਫਿਰ ਵੀ ਕਹਿੰਦੇ ਗੁਰੂ ਜੀ ਤੁਸੀਂ ਦੇਖੋ ਹੁਕਮ ਦਿਓ ਤੁਸੀਂ ਦੇਣਾ ਸਿਰਫ ਹੁਕਮ ਕੰਮ ਤਾਂ ਅਸੀਂ ਕਰਾਂਗੇ ਕਹਿੰਦੇ ਤੁਸੀਂ ਸਵਾਹ ਆਓ ਮੈਨੂੰ ਭੱਜ ਕੇ ਆਇਆ ਹੁਣ ਕੀ ਕਰੋਗੇ ਤੁਸੀਂ ਕਹਿੰਦੇ ਜੀ ਹੁਣ ਅਸੀਂ ਸ਼ਕਤੀਆਂ ਦੇ ਨਾਲ ਸਿੱਖਾਂ ਨੂੰ ਮਾਰ ਦੇਵਾਂਗੇ ਜਿੰਨੇ ਆ ਭਜਾ ਦੇਵਾਂਗੇ ਗੁਰੂ ਸਾਹਿਬ ਲਾਗੇ ਜੀ ਫੜਾ ਮਾਰ ਇਹ ਫੜਾ ਮਾਰਨ ਵਾਲਿਆਂ ਦੇ ਵੀ ਰੱਬ ਬਖਸ਼ੇ ਕਹਿੰਦੇ ਬੰਦੇ ਬਹਾਦਰ ਨੇ ਜਦੋਂ ਇੱਥੇ ਸਰਹੰਦ ਤੇ ਕੀਤੀ ਹੈ ਸਿਰੋਂ ਉਹਦੇ ਦੇ ਵੀ ਸਿੱਖਾਂ ਦੇ ਬੜੇ ਬੜੇ ਸੂਰਮੇ ਨੇ ਕੰਮ ਕੀਤੇ ਜੀ ਆਹ ਵੀ ਕਰਨੇ ਨੇ ਉਹਨੂੰ ਸਿਰੋਂ ਪਾ ਆਉਣ ਮੇਰਾ ਖਿਆਲ ਹੈ ਅੱਧੇ ਕੁ ਬਣਾ ਦਿੰਦਾ ਇਹਨੇ ਵੀ ਜਦੋਂ ਉਹਨੇ ਨਾਲ ਜੇ ਲਾਸਟ ਵਾਲੇ ਦੇ ਦਿੰਦੇ ਹੁੰਦੇ ਆ ਇਹਨੇ ਕੀ ਕੀਤਾ ਜੀ ਇਹਨੇ ਡਰਾਵੀ ਲਿਆਉਂਦੀ ਹੈ ਤਾਂ ਹੀ ਜਾਏ ਸਿਰਫ ਕੁਛ ਨਾ ਕੁਛ ਕਰਿਆ ਇਹਨੇ ਜਲੰਧਰ ਚਲਾਇਆ ਇਹਨੇ ਆਹ ਕੀਤਾ ਵਾਹ ਕੀਤਾ ਚਲੋ ਬਣਦੇ ਹਾਂ ਵੀ ਤੈ ਬੰਦਾ ਵਾਲਾ ਪੁੱਛਦਾ ਹੈ ਕੀ ਕੀਤਾ ਜੀ ਮੈਂ ਆਹ ਸੂਰਮ ਦਾ ਕੀਤੀ ਮੈਂ ਇੱਕ ਆ ਗਿਆ ਕਹਿੰਦੇ ਤੂੰ ਜਹਿਦਰਾ ਕੀ ਕੀਤਾ ਕਹਿੰਦਾ ਜੀ ਮੈਂ 200 ਬੰਦਿਆਂ ਦੀਆਂ ਲੱਤਾਂ ਤੇ ਬਾਹਾਂ ਫੜ ਦਿੱਤੀਆਂ ਬੰਦੇ ਬਹਾਦਰ ਨੂੰ ਪੈ ਗਈ ਸ਼ੱਕ ਵੀ ਸਿਰ ਕਿਉਂ ਨਹੀਂ ਵੱਢਿਆ ਉਹ ਕਹਿੰਦਾ ਭਾਈ ਲੱਤਾਂ ਬਾਹੀਂ ਫੜਦਾ ਸਿਰ ਕਿਉਂ ਨਹੀਂ ਵੱਢਿਆ ਕਹਿੰਦਾ ਸਿਰ ਤਾਂ ਮੈਨੂੰ ਵੱਢੇ ਪਏ ਸੀ ਵਾਹ ਵਾਹ ਇਹ ਤਾਂ ਬਹੁਤ ਵੱਡੀ ਸੂਰਤ ਹੈ ਕਰੀਏ ਤਾਂ ਇਹ ਫੜਾ ਮਾਰਨ ਵਾਲੇ ਨੂੰ ਹੱਥ ਆਉਂਦੇ ਸਾਧਨ ਵੀ ਹੈਗੇ ਸੀ ਭੰਗੜ ਨਾ ਬੋਲਿਆ ਬੈਠਾ ਸੀ ਪਹਿਲਾਂ ਪਰ ਜ਼ਹਿਰ ਪੂਰੀ ਚੜੀ ਹੁੰਦੀ ਉਹ ਕਹਿੰਦੇ ਗੱਲ ਸੁਣੋ ਤੁਹਾਡੇ ਚ ਵੱਡਾ ਤਾਂ ਹੈ ਭੰਗੜ ਨਾਥ ਗੁਰੂ ਨਾਨਕ ਦਾ ਕਹਿੰਦਾ ਇਹਨੂੰ ਪੁੱਛ ਲਓ ਵੀ ਗੁਰੂ ਨਾਨਕ ਦੇ ਪੈਰਾਂ ਤੇ ਸਿਰ ਕਿਉਂ ਰੱਖਿਆ ਸੀ ਇਹਨੇ ਆਪਣੇ ਗੁਰੂ ਦੇ ਸਾਹਮਣੇ ਕੋਲ ਕਿਹਾ ਕਈ ਨਲਾਇਕ ਇਹੋ ਜਿਹੇ ਕੁੱਟ ਹੁੰਦੇ ਨੇ ਉਹ ਬਾਪ ਦੇ ਸਾਹਮਣੇ ਕੋਈ ਕੋਲ ਕਈ ਵਿਦਿਆਰਥੀ ਇਹੋ ਜਿਹੇ ਹੁੰਦੇ ਨੇ ਉਹ ਉਸਤਾਦ ਦੇ ਸਾਹਮਣੇ ਕੁੱਟ ਦਿੰਦੇ ਨੇ ਇਹ ਐਸੀ ਮਰਿਆਦਾ ਹੈ ਇਹਦੀ ਚਲੀ ਆ ਉਹ ਕਹਿੰਦਾ ਗੱਲ ਸੁਣੋ ਗੁਰੂ ਜੀ ਤੁਸੀਂ ਮੱਥਾ ਟੇਕਿਆ ਸੀ ਪਹਿਲਾਂ ਗੁਰੂ ਨਾਨਕ ਨੂੰ ਮੈਂ ਤਾਂ ਤੁਹਾਡੀ ਰੀਸ ਦੇਖਿਆ ਸੀ ਮੈਂ ਨਹੀਂ ਸੀ ਤੁਰਨਾ ਕਹਿੰਦੇ ਅੱਛਾ ਅਜੇ ਵੀ ਨਹੀਂ ਅੱਖੜੇ ਤੇਰੇ ਵਿੱਚ ਕਹਿੰਦੇ ਜਿਹੜੀਆਂ ਖਰਾਵਾਂ ਵੱਜੀਆਂ ਸੀ ਭਲਾ ਕਿਹਦੇ ਵਿੱਚ ਅਸੀਂ ਦੱਸੀ ਤਾਂ ਕਹਿੰਦੇ ਜਦੋਂ ਤਾਂ ਮੇਰੀ ਵੱਜੀਆਂ ਸੀ ਕਹਿੰਦੇ ਹੁਣ ਫੇਰ ਖਾਣ ਦੀ ਹਵਾ ਹੋਣੀ ਹੈ ਕਹਿੰਦਾ ਨਹੀਂ ਤੁਸੀਂ ਕਹਿੰਦੇ ਇੱਕ ਵਾਰੀ ਆ ਕੇ ਜੋ ਕਹਿੰਦਾ ਹੁਣ ਮੈਂ ਕਰਕੇ ਆਉਂ ਕਹਿੰਦੇ ਜਾ ਭਾਈ ਉੱਥੇ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਗੋਰਖ ਨੇ ਜਾਣ ਕੇ ਵੀ ਬਣਨਾ ਤਾਂ ਇਹਨਾਂ ਤੇ ਕੁਛ ਨਹੀਂ ਇਹਨਾਂ ਦਾ ਹੰਕਾਰ ਜ਼ਰੂਰ ਨਿਕਲ ਜਾਊਗਾ ਇਹ ਲਿਖਿਆ ਇਤਿਹਾਸ ਹੰਕਾਰ ਵੀ ਦੋ ਵੀ ਆਗੇ ਆਦੇਸ਼ ਆਦੇਸ਼ ਮਾਲਾ ਕਹਿੰਦੇ ਉਸੇ ਮੈਂ ਆਦੇਸ਼ ਆਦੇਸ਼ ਕਿਸੇ ਆਦੇਸ਼ ਆਪ ਜੀ ਸੰਤ ਜੀ ਕਿਵੇਂ ਆਏ ਹੋ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਨਾਲ ਗੱਲ ਕਰਨ ਆਏ ਕਹਿੰਦੇ ਦੱਸੋ ਕਹਿੰਦੇ ਜੀ ਤੁਸੀਂ ਕਾਹਦੇ ਵਾਸਤੇ ਆਏ ਹੋ ਕਹਿੰਦੇ ਤੁਹਾਡਾ ਪ੍ਰਸ਼ਨ ਹੀ ਗਲਤ ਤੁਸੀਂ ਕਾਹਦੇ ਵਾਸਤੇ ਆਏ ਮੈਂ ਤੁਹਾਨੂੰ ਪੁੱਛਾਂ ਅਸੀਂ ਤਾਂ ਫਿਰਦੇ ਤੁਰਦੇ ਯਾਤਰਾ ਕਰਦੇ ਆ ਗਏ ਕਹਿੰਦੇ ਜੀ ਇਹ ਜਗ੍ਹਾ ਸਾਡੀ ਹੈ ਇਸ ਕਰਕੇ ਤੁਸੀਂ ਇੱਥੇ ਚਲੇ ਜਾਓ। ਮਾਰੇ ਕਹਿੰਦੇ ਜਗ੍ਹਾ ਤੁਹਾਨੂੰ ਛੁੱਟੀ ਹੈ ਨਾ ਮੇਰੀ ਹੈ ਤੇ ਨਾ ਉਤਾਰਦੀ ਹੈ। ਮੈਂ ਤੁਹਾਨੂੰ ਪੁੱਛਦਾ ਵੀ ਸਾਧ ਕਹਿੰਦਾ ਹੋਣੇ ਸੀ ਇੱਥੇ ਘਰੇ ਰਹਿ ਜਾਂਦੇ ਨਾਲੇ ਵਿਆਹ ਕਰੋਗੇ ਤੁਸੀਂ ਜੇ ਦਾਵੀ ਕਰਦੇ ਸੀ ਆਪਣੇ ਘਰੇ ਰਹਿੰਦੇ ਸੀ ਆਪਣਾ ਘਰ ਹੁੰਦਾ ਤੁਹਾਡੀ ਜ਼ਮੀਨ ਹੁੰਦੀ ਕਿ ਤੁਹਾਡੇ ਜਾਂ ਫਿਰ ਰਾਜੇ ਮਹਾਰਾਜੇ ਕੰਨ ਬਣਾਈ ਕਰਦੇ ਨੇ ਸਾਰੇ ਤੁਸੀਂ ਯੋਗੀ ਕਿਉਂ ਬਣੇ। ਕਬੀਰ ਦਾਵੇ ਦੱਜ ਨੂੰ ਬੁੱਧ ਹੈ ਨਿਰਦਾਵੇ ਰਹਿ ਦੇ ਸਮਾਜ ਜੋ ਜਾਂ ਨਿਰਦਾਵੇ ਰਹਿ ਚੁੱਕੇ ਨੇ। ਕਹਿਣ ਲੱਗੇ ਜੀ ਦੇਖੋ ਸਾਨੂੰ ਵਾਲੀਆਂ ਗੱਲਾਂ ਦੀ ਲੋੜ ਨਹੀਂ ਹੈਗੀ ਸਹੇ ਜਗ੍ਹਾ ਛੱਡ ਦਿਓ। ਨਹੀਂ ਕਹਿੰਦੇ ਨਹੀਂ ਅੱਗੇ ਬੋਲੋ ਨਹੀਂ ਕਹਿੰਦੇ ਜੀ ਫਿਰ ਤਾਂ ਤੁਹਾਨੂੰ ਆਪ ਹੀ ਭੱਜਣਾ ਪਊਗਾ ਕੀ ਕਰੋਗੇ। ਕਹਿੰਦੇ ਜੀ ਦੇਖੋ ਫਿਰ ਤੁਹਾਡੇ ਸਮਾਂ ਮਹਾਰਾਜ ਕਹਿੰਦੇ ਅਸੀਂ ਨਹੀਂ ਆਉਂਦੇ ਹੁਣ ਇੱਥੇ। ਇਸ ਤਰ੍ਹਾਂ ਸੰਤ ਨੇ ਵਿਚਾਰੇ ਨੇ ਰਾਤ ਦੇ ਬੁਲਾਇਆ ਸਾਨੂੰ ਇਹ ਤਾਂ ਆ ਗਏ ਇਹ ਜਦ ਕੰਬਲ ਜਾ ਜਾਵਾਂਗੇ ਤੁਹਾਡੇ ਕੋਲ। ਹਾਂ ਜਦੋਂ ਗੱਲ ਥੋੜ੍ਹੀ ਜਿਹੀ ਰਹਿ ਗਈ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ ਇਹ ਤਾਂ ਵੇਖ ਭੱਜ ਤੇ ਸੰਤ ਨੂੰ ਪਤਾ ਨਹੀਂ ਸੀ ਲੱਗਿਆ ਵੀ ਮਹਾਰਾਜ ਆ ਗਏ। ਸਮਾਧੀ ਬੈਠੇ ਸੀ ਉਦੋਂ ਰੋਈ ਆ ਗਿਆ ਸੀ। ਪੰਜ ਘੜੀਆਂ ਦਿਨ ਰਹਿੰਦਾ ਸੀ ਉਦੋਂ ਪੰਜ ਘੜੀਆਂ ਅੱਖਾਂ ਨੇ ਹੰਝੂ ਸਵਾਲੇ ਨੱਟ ਕੇ ਜਾ ਕੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਦਾ ਕਹਿੰਦੀ ਮਹਾਰਾਜ ਮੇਰੀ ਗਰੀਬੀ ਦੀ ਰੱਖ ਲਈ ਬਸ ਮੇਰੀ ਅਰਦਾਸ ਹੋ ਮੇਰੀ ਅਰਦਾਸ ਤੇ ਪਹੁੰਚੇ ਹੋ ਕੋਈ ਨਵੀਂ ਗੱਲ ਨਹੀਂ ਕਰੋ ਤਾਂ ਯਾਦ ਕੀਤਾ ਉੱਥੇ ਪਹੁੰਚੇ ਕਈ ਕਈ ਦਿਨ ਆ ਰਹੇ ਤੇ ਮਾਰੇ ਕਹਿੰਦੇ ਸੰਤ ਜੀ ਤੀਰਥ ਕਰੋ ਮੈਂ ਆ ਗਿਆ ਕੋਈ ਬੁਕਲ ਚ ਲੈ ਗਿਆ। ਕਹਿੰਦੇ ਅਲਮਾਸ ਤਾਂ ਤੂੰ ਧੰਨ ਹੈ ਇਹ ਸ਼ਬਦ ਕਿਹਾ ਗੁਰੂ ਨੇ ਕਿਹਾ ਤੇ ਤੂੰ ਧੰਨ ਹੈ ਇੰਨਾ ਪਿਆਰ ਗੁਰੂ ਨਾਨਕ ਦੀ ਜਗ੍ਹਾ ਤੇ ਤੇਰੀ ਕਾਰਨਾ ਸੁਣਾਈ ਪਈ। ਮਾਰੇ ਕਹਿੰਦੇ ਲਿਆਓ ਵੀ ਪਾਣੀ ਲੈ ਕੇ ਜਾਓ ਪਾਣੀ ਲਿਆਉਂਦਾ ਪੰਜ ਨਾਨਕ ਹੁੰਦਾ। ਉਸ ਤੋਂ ਬਾਅਦ ਫਿਰ ਮਹਾਰਾਜ ਸਾਹਿਬ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਉਸ ਅਸਥਾਨ ਤੇ ਪਹੁੰਚੇ ਤੇ ਗੁਰੂ ਨਾਨਕ ਦਾ ਫੁੱਕਿਆ ਹੋਇਆ ਪਿੱਪਲ ਸੀ। ਮਹਾਰਾਜ ਕਹਿੰਦੇ ਅਲਮਸਤ ਕਿੱਥੇ ਹੋ ਬਸ ਫਿਰ ਦੱਸ ਨਹੀਂ ਹੋਇਆ ਅੱਖਾਂ ਤੇ ਹੰਝੂ ਬਹਾ ਪਾ ਕੇ ਇਸ਼ਾਰਾ ਹੀ ਕੀਤਾ ਕਹਿੰਦੇ ਜੀ ਆਹ ਹੈ ਜਿਹੜਾ ਸਜਾ ਇਹਨਾਂ ਬੇਈਮਾਨਾਂ ਨੇ ਮੇਰੇ ਕਹਿੰਦੇ ਕਹਿੰਦੇ ਕੁੱਟਤਾ ਸੱਚੇ ਪਾਤਸ਼ਾਹ ਮੇਰਾ ਸਰੀਰ ਸੜ ਜਾਂਦਾ ਮੈਂ ਬਰਦਾਸ਼ਤ ਕਰ ਲੈਂਦਾ ਤੂੰ ਘੁੜ ਸੜ ਗਿਆ ਇਸ ਲਈ ਬਰਦਾਸ਼ਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਮੈਂ ਆ ਗਿਆ ਹੁਣ ਤੇਰੀ ਇੱਛਾ ਅਨੁਸਾਰ ਹੋਊਗਾ ਦੱਸ ਕੀ ਚਾਹੁੰਦਾ ਜੋ ਮੰਗਦੇ ਹੋ ਸੋ ਲੈਣਾ ਪ੍ਰਭ ਆਪਣੇ ਸੰਬੰਧ ਮੰਗ ਕੀ ਮੰਗਦਾ। ਕਹਿੰਦਾ ਮਹਾਰਾਜ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਤਾਂ ਪਿੱਪਲ ਹੈ ਹਰਾ ਚਾਹੀਦਾ ਜਿਹਾ ਜਿਹਾ ਸੀ ਬਸ ਮੈਂ ਤਾਂ ਬਚਦੇ ਜੇ ਪਿੱਪਲ ਹਰਾ ਹੋਵੇ। ਪਹਿਲੇ ਜਾਮੀ ਸਾਰਾ ਬਾਗ ਹਰਾ ਕੀਤਾ ਸ਼ਿਵਨਾਮ ਦੇ ਔਰ ਇਹ ਪਿੱਪਲ ਸੁੱਕਾ ਸੀ ਗੁਰੂ ਨਾਨਕ ਨੇ ਹਰਾ ਪਹਿਲੇ ਤੁਸੀਂ ਤਾਂ ਉਹੀ ਹੋ ਮਹਾਰਾਜ ਜੇ ਪਹਿਲੇ ਜਾਮੀ ਕੀਤਾ ਹੁਣ ਕੀ ਕਰਦੇ ਹੋ। ਸਿੱਖਾਂ ਨੇ ਵੀ ਕਿਹਾ ਮਹਾਰਾਜ ਸਾਨੂੰ ਵੀ ਲੱਗਦਾ ਕਿ ਪਿੱਪਲ ਹਰਾ ਹੋਣਾ ਚਾਹੀਦਾ ਇਤਿਹਾਸ ਹੈ ਇਤਿਹਾਸ ਸੜਿਆ ਪਿੱਪਲ ਨਹੀਂ ਸੜਿਆ ਕਿਰਪਾ ਕਰੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਿੱਪਲ ਦੇ ਉੱਤੇ ਸੜੇ ਹੋਏ ਪਿੱਪਲ ਦੇ ਉੱਤੇ ਜਲ ਛੱਡਿਆ ਮੂਲ ਮੰਤਰ ਪੜਿਆ ਤੇ ਜਿਵੇਂ ਪਹਿਲੇ ਜਾਮੇ ਚ ਹਰਾ ਹੋਇਆ ਸੀ ਪਿੱਪਲ ਮੁੜ ਕੇ ਫੇਰ ਹਰਾ ਹੋ ਗਿਆ। ਉਹ ਸਾਰੇ ਸੰਸਾਰ ਨੂੰ ਬਣਾ ਸਕਦਾ ਹੈ ਨਾਸ ਕਰ ਸਕਦਾ ਹੈ ਪਿੱਪਲ ਕੀ ਚੀਜ਼ ਹੈ ਉਹਦੇ ਵਿੱਚ ਪਿੱਪਲ ਹਰਾ ਹੋ ਗਿਆ ਲੱਗਣਾ ਇੰਨੀ ਜਲਦੀ ਜਿਵੇਂ ਕੋਈ ਪ੍ਰੈਸ਼ਰ ਦੇ ਨਾਲ ਪਾਣੀ ਰੁਕਿਆ ਵਾ ਹੁੰਦਾ ਨਾ ਇੱਕ ਲੱਗਦੇ ਪਾਣੀ ਪਾ ਦਿੰਦਾ ਚੱਲ ਪੈਂਦਾ ਉਹਦੇ ਵਿੱਚੋਂ ਲਗਣਾ ਲੈ ਤੇ ਰਾਤ ਪਾ ਪਿੱਪਲ ਦਿਨ ਚੜ੍ਹਦੇ ਮਾਇਆ ਸੀ ਆਪਣਾ ਜਿਹੜਾ ਭੇਜੇ ਮੰਗਣਾ ਇਹਨਾਂ ਦਾ ਲੜਿਆਦਾਰ ਹੈ ਉਹਨੇ ਜਦ ਆ ਕੇ ਪਿੱਪਲ ਸੀ ਸਾੜਿਆ ਦੇ ਪਿੱਪਲ ਕੀ ਕਰਦਾ ਮਹਾਰਾਜ ਨੇ ਪਹਿਲੀ ਸੂਚਨਾ ਦਿੱਤੀ ਇਕੱਲਾ ਪਿੱਪਲ ਨਹੀਂ ਠੀਕ ਕੀਤਾ ਮੈਂ ਤੁਹਾਡੇ ਦਿਮਾਗ ਵੀ ਠੀਕ ਕਰੂੰਗਾ ਨਹੀਂ ਇਹਦੇ ਨਾਲ ਸਾਫ਼ ਨਹੀਂ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ, ਪਿੰਡ ਗਰੀ ਨੂੰ ਆਉਂਦਾ ਹੈ। ਬਸ ਫਿਰ ਬੰਦਾ ਦਾ ਕੋਈ ਟੱਕਰ ਨਾ ਕਰੇ, ਹੋਰ ਲੈਣਾ ਹੈਗਾ ਉੱਪਰ ਸੁੱਕਰ, ਉਹੀ ਸਾਹਮਣੇ ਦਿਨ ਵੀ ਆ ਜਾਵੇ ਅੰਦਰ। ਇਹ ਤਾਂ ਗੁਰੂ ਹੈ ਖੁਦ ਗੁਰੂ, ਇਹ ਤਾਂ ਕੱਲਾ ਕੱਲਾ ਸਿੱਖ ਸਾਂਭ ਲਵੇ। ਤੇ ਜਿਸ ਵੇਲੇ ਉਹਨਾਂ ਨੇ ਦੇਖਿਆ, ਕਹਿਣ ਲੱਗੇ ਕਿ ਹੁਣ ਸ਼ਕਤੀ ਤੋਂ ਬਿਨਾਂ ਗੱਲ ਬਣਨੀ ਨਹੀਂ। ਅੰਦਰ ਨਾਲ ਕਹਿਣ ਲੱਗਾ ਉਹਨੂੰ, ਤੇ ਤਿਆਰ ਹੋ ਜਾਓ। ਮਹਾਰਾਜ ਕਹਿੰਦੇ ਸੀ ਤਿਆਰ। ਨੇਰੀ ਚਲਾਤੀ, ਰੋਡ ਕੰਕਰ ਪੱਥਰ ਸਿੱਟੇ, ਭਿਆਨਕ ਬਾਜਾਂ ਸ਼ੇਰ ਬਣ ਕੇ, ਸੱਪ ਬਣ ਕੇ, ਪਤਾ ਨੀ ਕੀ ਕੀ, ਬਹੁਤ ਕੁਛ ਲਿਖਿਆ ਹੋਇਆ ਇਤਿਹਾਸ ਵਿੱਚ। ਭੈ ਇੰਨਾ ਦਿੱਤਾ ਤੇ ਸੇ ਕਹਿਣਗੇ ਮਹਾਰਾਜ ਇਹ ਕੀ ਕਰਦੇ। ਸਤਿਗੁਰੂ ਮਹਾਰਾਜ ਕਹਿੰਦੇ ਲੋਕ ਤਾਂ ਪੈਸੇ ਦੇ ਕੇ ਤਮਾਸਾ ਦੇ ਦੇ, ਤੁਹਾਡੇ ਮੁਕਤ ਨੀ ਦੇ ਬੋਲਣਾ ਦੇਖੀ ਚਲੋ। ਗੁਰੂ ਨਾਨਕ ਪਹਿਲੇ ਜਾਮੇ ਕਹਿੰਦੇ ਸੀ ਬੰਦਾ ਨੇ ਕਰਤਾਰ ਦੇ ਜੋਗਨ ਦੇਖ ਲਏ, ਉੱਥੇ ਇਤਿਹਾਸ ਵਿੱਚ ਲਿਖਿਆ ਵੀ ਇੱਕ ਕੋਹ। ਹੁਣ ਤਾਂ ਫਿਰ ਮੀਲ ਚੱਲੇ, ਮੀਲ ਕਿਲੋਮੀਟਰ ਹੋ ਗਏ, ਉਹ ਵੱਡਾ ਹੁੰਦਾ ਸੀ। ਇੱਕ ਕੋਹ ਦਾ ਏਰੀਆ ਜਿੱਥੇ ਗੁਰੂ ਬੈਠਿਆ, ਉੱਥੋਂ ਇੱਕ ਕੋਹ ਆਲੇ ਦੁਆਲੇ ਚਾਰ ਸਵੇਰੇ ਇੱਕ ਕੋਹ, ਇਹਦਾ ਤੋਂ ਪੂਰਬ ਵਿੱਚ ਇੱਕ ਕੋਹ ਦਾ ਏਰੀਆ ਸਾਰਾ। ਤੇ ਉਹਦੇ ਅੰਦਰ ਕੋਈ ਰੋਡ ਕੰਕਰ ਨਹੀਂ ਗਿਰ ਰਿਹਾ, ਪਰੇ ਪਰੇ ਡਿੱਗੀ ਜਾਂਦੇ, ਉਹ ਸਿੱਟ ਦੇ ਮੁੱਦੇ ਲਿਆ ਕੇ ਪਰੇ ਡਿੱਗੀ ਜਾਂਦੇ। ਤੇ ਮਹਾਰਾਜ ਸਾਹਿਬ ਨੇ ਫਿਰ ਥੋੜੀ ਜਿਹੀ ਝਲਕ ਦਿਖਾਈ, ਉੱਥੇ ਇਤਿਹਾਸ ਲਿਖਿਆ ਹੈ ਕਿ ਗੁਰੂ ਦੇ ਸਰੂਪ ਦਾ ਜਿਵੇਂ ਸੂਰਜ ਉੱਤੇ ਜੇਠ ਹਾੜ ਦੇ ਮਹੀਨੇ ਧੁੱਪ ਜਿਹੜੀ ਹੈ ਨਾ ਅਸਹਿ ਹੋ ਜਾਂਦੀ ਹੈ, ਕਹਿੰਦੇ ਗੁਰੂ ਦੇ ਸਰੀਰ ਦੇ ਵਿੱਚੋਂ ਉਹਨਾਂ ਨੂੰ ਐਂ ਨਿਕਲਿਆ ਵੀ ਜਿਵੇਂ ਸੇਕ ਨਿਕਲਦਾ ਹੈ, ਔਰ ਉਹਦੀਆਂ ਲਾਟਾਂ ਇੱਕ ਇੱਕ ਕੋਹ ਤੱਕ ਜਾ ਰਹੀਆਂ ਹਨ, ਤੇ ਕੋਈ ਸਿੱਧ ਉਹਦੇ ਅੰਦਰ ਨਹੀਂ ਆ ਰਿਹਾ ਤੇ ਫੂਕਿਆ ਜਾ ਰਿਹਾ। ਤੇ ਸਿੱਖਾਂ ਨੂੰ ਚੰਦਨ ਵਰਗੀ ਖੁਸ਼ਬੂ ਆ ਰਹੀ ਹੈ, ਤੇ ਗੁਰੂ ਠੰਡਾ ਲੱਗ ਰਿਹਾ, ਤੇ ਸਿੱਖਾਂ ਨੂੰ ਗਰਮ ਲੱਗ ਰਿਹਾ ਵੀ ਗੁਰੂ ਤੋਂ ਸੇਕ ਪੈ ਰਿਹਾ, ਸਿੱਖਾਂ ਨੂੰ ਸ਼ਾਂਤੀ। ਇਹ ਕਾਰਨ ਉਹ ਆਪ ਅਸ਼ਾਂਤ ਸੀ, ਨਾਟਕ ਜਿਹੜੇ ਕੀ ਇੱਕ ਕਾਜਾ ਪਕਾਜ ਕਰਨ ਵਾਲੇ ਸੀ, ਪ੍ਰਭ ਨੂੰ ਕਰਕੇ ਆਪ ਦਿੱਤਾ। ਮਹਾਰਾਜ ਨੇ ਦੱਸਣਾ ਸੀ ਕਲਾ ਮਾਤੀ ਸਭ ਕੁਛ ਨਹੀਂ ਹੁੰਦੀ, ਕਰਨ ਤੋਂ ਬਹੁਤ ਕੀਤਾ। ਤੇ ਇੱਕ ਤੋਂ ਇਹਨਾਂ ਦਾ ਹਾਲ ਜਦੋਂ ਇਹ ਬੁਰਾ ਹੋਇਆ ਤੇ ਵਿਛਿੱਤੇ ਹੋ ਕੇ ਵਾਪਸ ਚਲੇ ਗਏ ਗੋਰਖ ਨਾਥ ਦੇ ਕੋਲ। ਗੋਰਖ ਨਾਥ ਹੱਸ ਪਿਆ, ਕਹਿੰਦੇ ਮਗਰਨਾਥ ਜੀ ਅਸਥਾਨ ਦਾ ਕਬਜ਼ਾ ਮਿਲ ਗਿਆ ਨਾਨਕ ਮੁੱਖ ਤੋਂ, ਤੇ ਗੋਰਖ ਨਾਥ ਦਾ ਬਣਿਆ। ਉਹ ਕਹਿੰਦੇ ਮਹਾਰਾਜ ਕਰੀਏ ਵੀ ਸਾਡੀ ਇੰਨਾ ਫੇਰਵਾ ਹੋ ਗਈ, ਸੇਕ ਇੰਨਾ ਪੈ ਰਿਹਾ ਸੀ ਵੀ ਫੂਕੇ ਜਾ ਰਹੇ ਸੀ। ਗੋਰਖ ਨਾਥ ਬੋਲਿਆ, ਕਹਿੰਦਾ ਸਿੱਧੋ ਤੁਸੀਂ ਮੇਰਾ ਸਿੱਧੀ ਨੀਵਾ ਕਰਦਾ ਤਾਂ ਤੁਹਾਡੇ ਤਾਂ ਹੋਏ ਹੋਏ ਨੇ, ਪੰਗਰ ਨਾਥਾ ਪਹਿਲੇ ਜਾਮੇ ਵਿੱਚ ਜੁੱਤੀਆਂ ਖਾਧੀਆਂ ਤੂੰ ਨਹੀਂ ਸਿਰ, ਤੇ ਹੁਣ ਸਿੱਧਾ ਪੈ ਕੇ ਆਇਆ, ਹੁਣ ਮੇਰੀ ਗੱਲ ਇੱਕ ਸੁਣ ਲਓ, ਅੱਜ ਤੋਂ ਬਾਅਦ ਕੋਈ ਵੀ ਸਿੱਧ ਇਸ ਦੁਨੀਆਂ ਦੇ ਬੰਦੇ ਦੀ ਨਜ਼ਰ ਨਹੀਂ ਆਉਣਾ ਚਾਹੀਦਾ, ਜਾਓ ਖੋਖੋ ਹੋ ਜਾਓ। ਜਿਹੜਾ ਅੱਜ ਤੋਂ ਬਾਅਦ ਸ਼ਕਤੀਆਂ ਦਿਖਾਊਗਾ ਤੇ ਗੁਪਤ ਨਹੀਂ ਹੋਊਗਾ, ਮੇਰੀ ਮੰਡਲੀ ਤੋਂ ਬਾਹਰ ਨਿਕਲ ਜਾਏ। ਇਹ ਹੋ ਗਿਆ ਸਿੱਧਾਂ ਦਾ ਫੈਸਲਾ। ਤੇ ਉਧਰ ਗੁਰੂ ਸਾਹਿਬ ਜਿਵੇਂ ਕਰਤਾਰਪੁਰ ਦਾ ਜੰਗ ਲੜਨ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਜਦੋਂ ਸ਼ਸਤਰ ਲਾਏ ਤੇ ਕੁਝ ਵਿਚਾਰ ਨਾ ਬਣੇ ਆਪਣੇ, ਕੁਝ ਪ੍ਰਚਾਰ ਕਹਿੰਦੇ ਜੀ ਪੈਂਦੇ ਖਾਂ ਆਪਣੇ ਹੱਥੀ ਜਦੋਂ ਮਾਰ ਦਿੱਤਾ ਮਹਾਰਾਜ ਨੇ, ਕਹਿੰਦੇ ਮਹਾਰਾਜ ਨੂੰ ਤਰਸੀ ਇੰਨਾ ਆ ਗਿਆ, ਕਹਿੰਦੇ ਵੀ ਪੁੱਤਾਂ ਵਾਂਗੂੰ ਪਾਲਿਆ ਸੀ, ਕਹਿੰਦੇ ਉਹ ਤੋਂ ਬਾਅਦ ਸ਼ਸਤਰ ਹੀ ਲਾ ਦਿੱਤੇ, ਜਿਵੇਂ ਸ਼ਸਤਰਾਂ ਦਾ ਹੀ ਕਸੂਰ ਹੁੰਦਾ, ਜੇ ਸ਼ਸਤਰਾਂ ਦੇ ਕਸੂਰ ਸੀ ਇਹਦੇ ਕਰਕੇ ਹੋ ਗਿਆ, ਯਾਨੀ ਗੁਰੂ ਨਹੀਂ ਸੀ ਕਮਾ ਨਹੀਂ ਪਾਏ। ਖੋਜੋ ਇਸ ਨੂੰ ਕਰਨ ਵੀ ਗੱਲ ਕੀ ਹੋਈ। ਵਿਧੀ ਚੰਦ ਪੁੱਛਦਾ ਗਰੀਬ ਨਿਵਾਦ, ਸਾਨੂੰ ਤਾਂ ਆਗਿਆ ਵੀ ਸ਼ਸਤਰ ਕਦੇ ਲਾਉਣੇ ਨਹੀਂ, ਤੇ ਆਪ ਜੀ ਨੇ ਸ਼ਸਤਰ ਪਜਾ ਦਿੱਤੇ। ਮਹਾਰਾਜ ਹੱਸ ਕੇ ਕਹਿੰਦੇ ਦਿੱਲੀ ਦੇ ਤਖ਼ਤ ਨੇ ਗੋਡੇ ਟੇਕ ਦਿੱਤੇ, ਸ਼ਾਹਜਹਾਂ ਨੇ ਗੱਦੀ ਤੇ ਬੈਠੇ ਜਦੋਂ ਪਤਾ ਲੱਗੇ 1 ਲੱਖ ਸਿਪਾਹੀ 1800 ਸਿਪਾਹੀ ਨੇ ਮਾਰ ਦਿੱਤਾ, ਉਹਨੇ ਕਿਹਾ ਯਾ ਖੁਦਾ ਮੈਂ चार बारी भुल की थी, पांच बारी भुल नहीं कहांगा। उन्हें गोडनियां ला के धरती में हद नाम करके कहा, ऐ मेरे अल्लाह मैं माफ कर दे, अज तो बाद ये तेरे नूर के नाल मैं कदे बुरा नहीं सोचांगा, लड़ना तो एक पास है। मैं कहते लड़ू की दे नाल उहदे गोडनियां कट रहे, वो तो उहदे करके छटे जाओ पैंदे आ। इत्थे जिहड़ी गल है कि वो तो मारन दे योग सी उस नाले, जिहनूं गुरु अपने हत्थी वो तो फिर समा हो, उन्होंने होर जब तक करने की लड़ ही नहीं पैंती। अवतार के की मरना सिद्धा ने पूछा एक बारी सच्चे पातशाह, जेड़ा आप जी के हथा के नाल जी की जिंदगी समाप्त हो गई, मार के दो तो मरो। कहते जी नूं असीं मारदे आ। कहते भाई ये कम बड़ा पसंद है भी ये मुगल नहीं होने, केडियां चिटियां जुड़ा जाने जाएंगे मुड़ के जमन के सिखा के घर पर सिखा तो उल्ट प्रचार में लड़ेंगे। आ लाना वो है जाने थोड़िया घर च जम के तो उल्ट गुरु के सिद्धांतों को उल्ट गुरु के सिद्धांतों को बस की गल तो नहीं पिछले हो गए ना वो हूँ फिर हौली हौली जन्म ज्यादा ले जाते हैं क्योंकि बारी तो मिलनी है ना मिलनी जी देखा पहले मन तो बस नहीं पूरा होना है तो जो मेरे गीला बड़ा हो गया उसके बाद गोली हो जाऊंगी। महाराज ने कर देनी आप समय बदल दे देंगे ना। एक पंथ गुरु गोबिंद सिंह साहब का साझा होया है, संत बाबा अदर सिंह जी का एक वचन मेरे याद आ गया, आर्या समाधियां का एक प्रचार का हमला होया साढ़े से बहुत बड़ा, सिखा दे बच्चों ने दाड़ियों से केस कटा दते, सानू जलील करने वास्ते सिखा दियां जेडे लंबे लंबे किए सी ओहदे रस्से पट ले, इन्हां लोकां ने रस्से पट के बाजार विच बेचे ते अखबार विच खबर छप गई सिखा दे केसा दे रस्से पट के बाजार विच बिकण आए। ये बीते समय की गल है। एक अकाली सिंह दर्द उठिया उस जथेदार कौम दे दर्द दिते, अज के साडे चौधरियां के दर्द नहीं उठता, यही साडे घाटे वाली बात है। कौम का दर्द नहीं उठता, सिखी का नुकसान हो गया। उन्हें कहा मैं जमा कितने तो कराने वास्ते अखबार कट्ठा किया, कोट की अंदरली जेब में पाया, तो जिते महापुरख तप कर रहे सन मिलन की आग्या नहीं सी किसी ने। कहने जी बह जाओ, जो नित्र समाप्त करके बाहर निकलेंगे कुछ खाण पीण वास्ते थोड़ा दर्शन जमे कि उस वेले महापुरख अंग्रेज बैठे सेवादार आवाज दी बार कहते जी बार जरा प्रेमी आया वो अंदर भेज दे फते बुलाई। महापुरख कहते जथेदारा अजकल अखबार से खबर की खबर है, पहले ही बचन सामने नहीं किया। कहते अजकल अखबार वाह जथेदार का काल कराया ते भुख मार के रुला के अखबार संतान के रखता। कहते जी आ खबर है बड़ी नहीं लैके आया वो मोटी खबर सी संतान ने पढ़ी नेत्र बंद किए तो थोड़ा जा चेहरे का रंग बदलिया फिर लम्बा जा सह लैके कहते जथेदार जी एक वचन सुनो, ये जरा सिखी का बूटा है ना ये गुरु गोबिंद सिंह ने अपने पुत्र का खून दे दे के इनू सिंजिया इनू पालिया जड़ा पताल तक चलिया गई टाणियां बढ़ने वाले तो कई बार आएंगे पर इसकी जड़ मजबूत है मुड़ के हरा भरा होता ही रहेगा। महापुरख समय बदल गए सिखी से कई तरह के पाए कई तरह के पाए। गुरु गोबिंद सिंह साहब का साझा खालसा सर्व श्रोमण लिखा है कि जगह महाराज सर्व सरोमन खालसा रचियो पंत सुखदाए दिन एक गंदे धोंदे जग में अदक सुहाए मेरे खालसे जिन्ना सोहना कोई नहीं मेरा खाल। महाराज ने कदे साहबजा दिन का कहा ही नहीं मेरे पुत थोड़े ने थानू ही कहते रहे पुतों का कदे कहा ही नहीं भी सुखी वसन थानू कहा सुखी वस मोरो परवारा ते सानू फिर बड़ी शर्म है कि यह जे नलायकों गुरु गोबिंद सिंह आवाजा मार मार के कहे तुसी मेरे पुत हो तुसी मेरियां धीआं ते सानू इस गल भी शर्म नहीं कदे आई कि डॉक्टर शहनशाह जिहदी गोद इन्नी पवित्र है ते सानू शर्म आउंदी है कि बापू नूं स्पर्श करिया भी साडे पाप जिहड़े ना ਸਾਡੀ ਮਹਿਰ ਜਿਹੜੀ ਹੈ ਸਾਨੂੰ ਸ਼ਰਮ ਆਉਂਦੀ ਹੈ ਵੀ ਗੁਰੂ ਦੀ ਗੋਦ ਵਿੱਚ ਬੜੀ ਹੈ ਕਿਤੇ ਚਾਹਦੇ ਲੱਗੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣਗੇ ਅਲਮਸਤ ਹਾਂ ਕਹਿੰਦੇ ਅੱਜ ਤੋਂ ਬਾਅਦ ਕੋਈ ਕੰਨ ਪਾਟਾ ਇੱਥੇ ਤੰਗ ਕਰਨੀ ਆ ਨਿਬੜ ਗਏ ਤੁਹਾਨੂੰ ਸਾਹਿਬ ਔਰ ਦੂਸਰੇ ਮਤਾਂ ਦੇ ਸੰਤ ਆਉਣਗੇ ਤੰਗ ਨਹੀਂ ਕਰਨਗੇ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਸਿੱਖਾਂ ਨੂੰ ਕਿਹਾ ਪੁਰਬ ਦੇ ਮੌਕੇ ਇੱਥੇ ਤੁਸੀਂ ਜੋੜ ਮੇਲੇ ਕਰਿਆ ਕਰੋ ਜੇ ਕੋਈ ਥੋੜੀ ਬਹੁਤ ਕੋਈ ਐਸੀ ਗੱਲ ਹੁੰਦੀ ਹੈ ਤੇ ਸਿੱਖ ਇਕੱਠੇ ਹੋ ਕੇ ਸਹਾਇਤਾ ਕਰਿਆ ਕਰੋ ਇਹ ਵਿਚਾਰਾ ਗਰੀਬ ਸਾਧ ਕਰਵਾ ਦਿਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਅਲਮਸਤ ਕਹਿਣ ਲੱਗਾ ਕਿ ਮਹਾਰਾਜ ਕਹਿੰਦੇ ਹੁਣ ਤੋਂ ਖੁਸ਼ ਹੈ ਕਹਿੰਦੇ ਨਹੀਂ ਮਹਾਰਾਜ ਥੋੜੀ ਜਿਹੀ ਅਜੇ ਕਸਰ ਰਹੇਗੀ ਮਹਾਰਾਜ ਕਹਿੰਦੇ ਦੱਸ ਕਹਿੰਦੇ ਸੱਚੇ ਪਾਤਸ਼ਾਹ ਜੀ ਪਿੱਪਲ ਤਾਂ ਹਰਾ ਹੋ ਗਿਆ ਪਰ ਗੁਰੂ ਨਾਨਕ ਦਾ ਪੰਜਾ ਨਹੀਂ ਲੱਗਿਆ ਹੋਇਆ ਪੰਜਾ ਸੀ ਲੱਗਿਆ ਹੋਇਆ ਮਹਾਰਾਜ ਕਹਿੰਦੇ ਫਿਰ ਜੇ ਪੰਜਾ ਉਸੇ ਤਰ੍ਹਾਂ ਰਹਿ ਗਿਆ ਫਿਰ ਹੁਣ ਵਾਲੇ ਇਤਿਹਾਸ ਨੂੰ ਤਾਂ ਮੰਨਣਾ ਹੀ ਨਹੀਂ ਕਿਸੇ ਨੇ ਵੀ ਦੁਬਾਰੇ ਹਰਾ ਹੋਇਆ ਸੀ ਇਸ ਕਰਕੇ ਜਿਹੜਾ ਹੁਣ ਹੋ ਗਿਆ ਇਹਦੇ ਤੇ ਸਬਰ ਕਰ ਹਾਂ ਇੱਕ ਗੱਲ ਹੈ ਪੰਜੇ ਵਰਗੀ ਨਿਸ਼ਾਨੀ ਮੈਂ ਕਰ ਦਿੰਦਾ ਪਹਿਲੇ ਜਾਮੀ ਵੀ ਤਾਂ ਸਾਡੀ ਕੀਤੀ ਹੋਈ ਕੇਸਰ ਮਹਿੰਦਾ ਘੋਲਿਆ ਚੰਗੀ ਤਰ੍ਹਾਂ ਘੋਟਿਆ ਮੁਬਾਰਕ ਆਪਣੇ ਹੱਥਾਂ ਦੇ ਨਾਲ ਕੇ ਪਿੱਪਲ ਦੇ ਉੱਤੇ ਮਹਾਰਾਜ ਨੇ ਇਸ ਤਰ੍ਹਾਂ ਛਿੱਟੀ ਮਾਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਲੈ ਵੀ ਅਲਮਸਤ ਅਸੀਂ ਤਾਂ ਚੱਲੇ ਹਾਂ ਤੇ ਹਰ ਪੱਤੇ ਦੇ ਪੋਤੇ ਹੁਣ ਕੇਸਰ ਦੇ ਚਿੱਟਿਆਂ ਦੀ ਸਦੀਆਂ ਤੱਕ ਜਿੰਨੀ ਦੇਰ ਤੱਕ ਪਿੱਪਲ ਖੜਾ ਹੈ ਸਾਡੀ ਇਹ ਨਿਸ਼ਾਨੀ ਭਾਵੇਂ ਜਿਵੇਂ ਰਹੇਗੀ ਅੱਜ ਵੀ ਜਾਓ ਨਾਨਕ ਪਤੇ ਮੈਂ ਕਈ ਵਾਰ ਗਿਆ ਤੇ ਪਿੱਪਲ ਦਾ ਪੱਤਾ ਜਿਉਂ ਜਿਉਂ ਸੁੱਕਦਾ ਤੇ ਕੇਸਰ ਦੇ ਚਿੱਟੇ ਖੁੜੇ ਹੋਏ ਵੀ ਆਪਣੇ ਅੱਖਾਂ ਨਾਲ ਦੇਖੋ ਕੀ ਕਹੋ ਇਸ ਤੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਨੇ ਜਿੱਥੇ ਅਲਮਸਤ ਨੂੰ ਉਤਾਰਿਆ ਉਹਨੇ ਕਹੋਰ ਨੂੰ ਉਤਾਰਿਆ ਇੱਥੋਂ ਮਹਾਰਾਜ ਗੰਗਾ ਆਉਂਦੇ ਨੇ ਫਿਰ ਜਮਨਾ ਆਉਂਦੇ ਨੇ ਤੇ ਥਨੇਸ਼ਰ ਆਉਂਦੇ ਨੇ ਤੇ ਭਾਈ ਕੀ ਦਰੋੜੀ ਜਦੋਂ ਸਾਈਂ ਦਾਸ ਨੂੰ ਪਤਾ ਲੱਗਿਆ ਦੂਰ ਤੋਂ ਮਹਾਰਾਜ ਸਾਹਿਬ ਸੱਚੀ ਪਾਤਸ਼ਾਹ ਲੈਣ ਵਾਸਤੇ ਆਉਂਦਾ ਤੇ ਪ੍ਰੇਮ ਇੱਧਰ ਵੀ ਹੋਇਆ ਜਦੋਂ ਸਾਡਾ ਮਨ ਕੇ ਥੋੜੀ ਹੋਇਆ ਮਹਾਰਾਜ ਸਾਹਿਬ ਨੇ ਰਕਾਬ ਖੜੀ ਗਿਆ ਚਰਨ ਫੜੇ ਨਾਲ ਸਹਿਜੇ ਸਹਿਜੇ ਤੁਰਿਆ ਪਾਉਂਦਾ ਅੱਜ ਪਹਿਲੇ ਦਿਨ ਜਿੰਦਾ ਖੁੱਲਿਆ ਮਕਾਨ ਦੇ ਕਦੇ ਬੜਿਆ ਹੀ ਨਹੀਂ ਸੀ ਮਹਾਰਾਜ ਪੰਗ ਦੀ ਬਿਠਾਇਆ ਪ੍ਰਸ਼ਾਦਾ ਪਾਣੀ ਛਕਾਇਆ ਇਸ਼ਨਾਨ ਪਾਨ ਹੋਏ ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਪਲਕੀ ਤੇ ਆਰਾਮ ਕਰਨ ਵਾਸਤੇ ਪੈ ਗਏ ਤੇ ਸਾਈਂ ਦਾਸ ਕਹਿਣ ਲੱਗਾ ਅੱਜ ਮਸਾਂ ਮੌਕਾ ਮਿਲਿਆ ਆਪਣੇ ਘਰ ਵਾਲੇ ਨੂੰ ਅਮਾਂ ਨੂੰ ਕਹਿਣ ਲੱਗਾ ਤੂੰ ਤਾਂ ਪੱਖਾ ਚੱਲ ਤੇ ਮੈਂ ਮੁੱਠੀ ਚਾਬੀ ਕਰਾਂ ਉਹ ਮੁੱਠੀ ਚਾਬੀ ਕਰਦੇ ਤੇ ਰਾਮੋ ਆਲੇ ਦੁਆਲੇ ਫਿਰਦੀ ਹੈ ਪੱਖਾ ਚੱਲਦੀ ਹੈ ਕੀ ਦੇਖਦੀ ਹੈ ਵੀ ਮਹਾਰਾਜ ਸਾਹਿਬ ਦੇ ਕੇਸਾਂ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਸੋਚਿਆ ਵੀ ਪਸੀਨਾ ਆਇਆ ਹੋਇਆ ਬਹੁਗਾ ਪਾਣੀ ਜਦੋਂ ਪਾਣੀ ਚੱਲਦੇ ਦੇਖਿਆ ਤੇ ਉਹ ਮਲਕ ਦੇਖੇ ਜਦੋਂ ਪੱਖਾ ਚੱਲਦੀ ਚੱਲਦੀ ਚਰਨ ਵਾਲੇ ਪਾਸੇ ਆਈ ਮਲਕ ਦੇ ਪਤੀ ਦੇ ਕੰਨ ਚ ਕਹੇ ਨਹੀਂ ਇਹ ਪਾਣੀ ਕੀ ਬਦਲ ਗਿਆ ਹੇਠਾਂ ਮੰਜੇ ਦੇ ਪਾਣੀ ਪਾਣੀ ਹੋ ਗਿਆ ਤੇ ਕੀ ਹੋ ਗਿਆ ਗੁਰੂ ਸਾਹਿਬ ਜੀ ਠੀਕ ਨੇ ਤੰਦਰੁਸਤ ਨੇ ਕਹਿੰਦਾ ਕੌਣ ਇਹ ਤੂੰ ਆਪਣਾ ਕੰਮ ਕਰੀ ਚੱਲ ਤੈਨੂੰ ਨੀ ਪਤਾ ਇਤਿਹਾਸ ਵਿੱਚ ਲਿਖਿਆ ਕਹਿੰਦੇ ਉਹਨੇ ਮਲਕ ਦੇ ਕੰਨ ਚ ਕਿਹਾ ਸੇਵਾ ਦੇ ਵਿੱਚ ਵਿਘਨ ਨਾ ਪਾ ਗੁਰੂ ਐਸ ਵੇਲੇ ਸਰੀਰ ਹੈ ਇੱਥੇ ਗੁਰੂ ਹੈ ਨਹੀਂ ਇੱਥੇ ਗੁਰੂ ਕਿੱਥੇ ਕਹਿੰਦੇ ਇੱਕ ਜਹਾਜ਼ ਕੱਢ ਰਿਹਾ ਸਿੱਖ ਦਾ ਜਹਾਜ਼ ਫਸਿਆ ਹੋਇਆ ਤੇ ਗੁਰੂ ਐਸ ਵੇਲੇ ਸਮੁੰਦਰ ਦੇ ਵਿੱਚ ਹੈ ਇਹ ਕਲਾ ਲਗਾਈ ਹੈ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੱਖਾ ਚੱਲਦੀ ਚੱਲਦੀ ਤੇ ਥੋੜੇ ਸਮੇਂ ਤੋਂ ਬਾਅਦ ਮਾਰਾ ਪੁੱਠੇ ਸਾਵਧਾਨ ਹੋਏ ਸਾਈਂ ਦਾਸ ਹਾਂ ਮਹਾਰਾਜ ਕੀ ਗੱਲਾਂ ਕਰਦੇ ਸੀ ਕਹਿੰਦੇ ਮਹਾਰਾਜ ਸਿੱਖ ਦੇ ਗੱਲਾਂ ਕੀ ਕਰਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਕੋਈ ਗੱਲ ਹੈ ਸਿੱਖ ਕੋਲ ਗੁਰੂ ਗੁਰੂ ਜਪਣੇ ਉਹ ਤਾਂ ਕਿਸੇ ਰੂਪ ਵਿੱਚ ਜਪੀ ਜਾਵੇ ਸਾਖੀਆਂ ਦੇ ਰੂਪ ਵਿੱਚ ਜਪੇ ਬਾਣੀ ਦੇ ਰੂਪ ਦੇ ਵਿੱਚ ਜਪੇ ਨਾਮ ਦੇ ਰੂਪ ਵਿੱਚ ਸਿੱਖ ਦੇ ਕੋਲ ਕੰਮ ਕੀ ਹੈ ਮਹਾਰਾਜ ਇਹ ਤੁਹਾਨੂੰ ਯਾਦ ਕਰਦੇ ਸੀ ਕਹਿੰਦੇ ਸੱਚੀ ਗੱਲ ਦੱਸ ਕੀ ਕਹਿ ਰਿਹਾ ਜੀ ਤੇਰੇ ਘਰ ਵਾਲੀ ਨੇ ਪੁੱਛਿਆ ਸੀ ਤੈਂ ਕੀ ਕਿਹਾ ਕਹਿੰਦਾ ਜੀ ਇਹਨੇ ਪੁੱਛਿਆ ਸੀ ਵੀ ਇਹ ਪਾਣੀ ਨੇ ਕਹਿੰਦਾ ਮੈਂ ਕਿਹਾ ਗੁਰੂ ਸਮੁੰਦਰ 'ਚ ਪੜਿਆ ਮੈਂ ਸਾਈਂ ਦਾਸ ਕਹਿੰਦੇ ਗੱਲ ਸੁਣ ਲੈ ਜੇ ਗੁਰੂ ਨੇ ਸ਼ਕਤੀ ਦਿੱਤੀ ਹੈ ਤਾਂ ਜਲ ਨਹੀਂ ਸਿੱਖ ਸ਼ਕਤੀ ਮਿਲੀ ਤੇ ਨਾਲ ਦੀ ਨਾਲ ਹੀ ਪੈਰਾਂ ਦੀ ਹੁੰਦਾ ਸੀ ਤੇ ਹਜਮ ਨਹੀਂ ਹੁੰਦੀ ਹੈ। ਗੁਰੂ ਇੰਨਾ ਕੁਛ ਹਜਮ ਕਰੀ ਬੈਠਾ। ਨੌਵੇਂ ਜਾਵੇ ਜੇ ਇਹੀ ਮਤੀ ਦਾਸ ਨੂੰ ਕਿਹਾ ਸੀ, ਉਹ ਮਤੀ ਦਾਸ ਤੂੰ ਅੱਜ ਤੋਂ ਪਹਿਲਾਂ ਕਦੀ ਨੀ ਕਿਹਾ ਮੈਂ ਦਿੱਲੀ ਲਾਹੌਰ ਆਪਣੇ ਹੱਥ ਦੇ ਉੱਤੇ ਸੰਕਲਪ ਲਾ ਕੇ ਮੈਂ ਇੱਕ ਵਾਰੀ ਮਰ ਦਿਆਂ ਸਭ ਖਤਮ ਹੋ ਜਾਏ। ਚੰਗੇ ਬੰਦੇ ਨੂੰ ਕਹਿੰਦੇ ਉਹ ਵੀ ਮਾਰ ਦੇਗਾ ਨਾਲ ਹੀ। ਕਹਿੰਦਾ ਹਾਂ ਮਹਾਰਾਜ ਇਹ ਤਾਂ ਗੱਲ ਹੈਗੀ। ਕਹਿੰਦੇ ਫਿਰ ਮੈਂ ਔਰੰਗਜ਼ੇਬ ਵਾਲਾ ਪਰਿਵਾਰ ਸਮੇਤੀਆਂ ਦੇ ਵਾਲਾ ਡੰਡਾ ਮੁਕਾ ਦਿੰਦੇ। ਕਹਿੰਦੇ ਇਹ ਤਾਂ ਕਰਤੀ ਬਾਅਦ ਵਿੱਚ, ਮੈਂ ਨੀ ਤੈਨੂੰ ਰੋਕਦਾ, ਪਰ ਮੈਨੂੰ ਇੱਕ ਗੱਲ ਦੱਸ ਵੀ ਤੇਰੇ ਕੋਲ ਸ਼ਕਤੀ ਪਹਿਲਾਂ ਹੈ ਨਹੀਂ ਸੀ, ਕਿੱਥੋਂ ਆਈ ਹੈ? ਕਹਿੰਦੇ ਜੀ ਇਹ ਤੁਹਾਡੇ ਜਿਹੜੇ ਗੰਨੇ ਚੁੱਕੇ ਹੋਏ ਸੀ, ਤੁਹਾਡੇ ਸ਼ਿਲਕ ਜਿਹੜੇ ਸੀ ਨਾ, ਇਹ ਮੈਂ ਆਪਣੇ ਮੂੰਹ ਲਾਏ ਸੀਤ ਪ੍ਰਸ਼ਾਦ ਮਾਰੇ। ਕਹਿੰਦੇ ਅੱਛਾ। ਕਹਿੰਦੇ ਫਿਰ ਇੱਕ ਗੱਲ ਦੱਸ ਵੀ ਜਿਹਦੀ ਜੂਠ ਵਿੱਚ ਇੰਨੀ ਤਾਕਤ ਹੈ ਤੇ ਉਹਦੇ ਵਿੱਚ ਕਿੰਨੀ ਕੁ ਹੋਊਗੀ, ਜਿਹਦੇ ਥੁੱਕ ਵਿੱਚ ਇੰਨੀ ਸ਼ਕਤੀ ਹੈ? ਮਤੀ ਦਾਸ ਅਜੇ ਬ੍ਰਹਮ ਗਿਆਨ ਵਿੱਚ ਪਹਿਚਾਣ ਮਿਲ ਗਿਆ, ਤੂੰ ਮੇਰਾ ਤਾਂ ਬੈਰੀ ਨਹੀਂ ਹੈ ਔਰੰਗਜ਼ੇਬ ਵੀ, ਮੈਂ ਤਾਂ ਉਹਦੇ ਵਿੱਚ ਜੇ ਆਪਣੇ ਪਾਰਮਿਕ ਪਰਮੇਸ਼ਰ ਨੂੰ ਦੇਖਣਾ ਨਾ ਕੋ ਬੈਰੀ ਨਾ ਹੀ ਬਿਗਾਨਾ। ਇਹ ਅਵਸਥਾ ਗੁਰੂ ਦੀ ਹੈ। ਨਾ ਤੁਸੀਂ ਬਿਗਾਨਾ ਨੀ, ਨਾ ਕੋਈ ਬੈਰੀ, ਨਾ ਕੋਈ ਬੈਰੀ, ਸੇਵ ਬਿਗਾਨਾ ਨੀ, ਨਾ ਕੋਈ ਬੈਰੀ, ਨਾ ਕੋਈ ਬੈਰੀ। ਹਰ ਇੱਕ ਦੇ ਪੇਟ ਵਿੱਚ ਗੰਦਗੀ ਹੈ। ਕੌਣ ਹੈ ਜਿਹਦੇ ਅੰਦਰ ਪਿਸ਼ਟਾ ਲੱਗੀ ਪੇਟ ਦੇ ਅੰਦਰ? ਹਰ ਇੱਕ ਦੀ ਹੈ। ਪਰ ਜੇ ਇਹ ਪਿਸ਼ਟਾ ਬਾਹਰ ਆ ਜਾਏ, ਕੱਪੜਿਆਂ ਨੂੰ ਲੱਗ ਜਾਏ, ਕੋਈ ਬਰਦਾਸ਼ਤ ਨਹੀਂ ਹੁੰਦਾ। ਬਸ ਇੰਨੀ ਹੈ ਗੁਣ ਔਗੁਣ ਸਭ ਇੱਥੇ ਇਹਨਾਂ ਦੇ ਵਿੱਚ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਤੀ ਦਾਸ ਵੀ ਮੈਂ ਤੈਨੂੰ ਹਟਾਉਂਦਾ ਨਹੀਂ। ਮਹਾਰਾਜ ਸਾਹਿਬ ਨੇ ਉਹਦੀ ਸਦੀ ਬਾਂਹ ਫੜੀ ਤੇ ਜਿਵੇਂ ਕੰਨੇ ਨੂੰ ਘਰਾਣੀ ਦੀ ਪੀੜ ਦੀ ਲੈਂਦੇ, ਰਸ ਸਾਰਾ ਨਿਕਲ ਜਾਂਦੇ, ਤੱਤਾ ਰਹਿ ਜਾਂਦੇ ਇੱਕ ਪਾਸੇ। ਮਤੀ ਦਾਸ ਨੂੰ ਕਹਿਣ ਲੱਗੇ ਵੀ ਮਹਾਰਾਜ ਕਹਿੰਦੇ ਕਿ ਮੈਂ ਤੈਨੂੰ ਰੋਕਦਾ ਨੀ। ਕਹਿੰਦੇ ਵੀ ਚੱਲ ਕੀ ਕਰਨਾ, ਕਰ ਲੈ ਤੂੰ ਜਿਹੜਾ ਕੁਛ ਕਰਨਾ ਹੈ। ਔਰੰਗਜ਼ੇਬ ਨੂੰ ਮਾਰਨਾ ਕਿ ਦਿੱਲੀ? ਕਹਿੰਦਾ ਜੀ ਹੁਣ ਤਾਂ ਕੁਛ ਨਹੀਂ ਹੋ ਸਕਦਾ। ਕਹਿੰਦੇ ਫਿਰ ਬਗਾਲੀ ਤਾਕਤ ਦੇ ਉੱਤੇ ਭੜਕਾ ਮਾਰ ਦਿੱਤਾ। ਮਹਾਰਾਜ ਨੇ ਤਾੜਨਾ ਕੀਤੀ ਉਸ ਨੂੰ, ਹੱਥ ਜੋੜ ਕੇ ਕਹਿੰਦਾ ਗਰੀਬ ਨਿਵਾਜ ਬਖਸ਼ ਕਰੋ, ਭੁੱਲ ਹੋ ਗਈ ਮੇਰੇ। ਕਹਿੰਦੇ ਇੱਕ ਵਾਅਦਾ ਕਰਤਾ, ਮਾਫ ਕਰੂੰਗਾ। ਮਹਾਰਾਜ ਦੱਸੋ, ਕਹਿੰਦੇ ਸਿਰ ਤੇ ਆਲਾ ਵੀ ਚੱਲ ਜਾਵੇ ਤਾਂ ਵੀ ਪਾਣਾ ਵੀ ਨਹੀਂ। ਕਹਿੰਦਾ ਜੀ ਮੈਨੂੰ ਆਰੇ ਵਾਲੇ ਨੂੰ ਗਾਲ ਨਹੀਂ ਕੱਢਣੀ, ਮਾੜਾ ਨਹੀਂ ਕਹਿਣਾ, ਪਾਣਾ ਮੰਨ ਕੇ ਬਖਾ। ਬਸ ਫਿਰ ਦੇਖੋ ਸਿਰ ਤੇ ਆਲਾ ਚੱਲਿਆ। ਹਾਂ ਇੱਕ ਗੱਲ ਤਾਂ ਕਹੀ, ਜਦੋਂ ਜਲਾਦ ਨੇ ਪੁੱਛਿਆ ਵੀ ਦੱਸ ਵੀ ਤੇਰੀ ਕੋਈ ਖੁਆਸ਼? ਕਹਿੰਦੇ ਵੀ ਇੱਕੋ ਖੁਆਸ਼ ਹੈ ਉਹ ਸਾਹਮਣੇ ਲੋਹ ਪਿੰਜਰੇ ਦੇ ਵਿੱਚ ਮੇਰਾ ਪਾਤਸ਼ਾਹ ਬੈਠਾ, ਮੈਂ ਅੱਜ ਤੱਕ ਕਦੇ ਪਿੱਠ ਨਹੀਂ ਕੀਤੀ ਇਹਦੇ ਵੱਲ ਨੂੰ, ਤੇ ਕਿਤੇ ਆਰੇ ਨਾਲ ਚੀਰਨ ਵੇਲੇ ਕਿਤੇ ਪਿੱਠ ਨਾ ਉਹਦੇ ਨੂੰ ਕਰਦੇ, ਮੇਰਾ ਮੂੰਹ ਕਰਦੇ ਉਧਰ ਮੈਨੂੰ ਵਾਪਸ ਨਹੀਂ ਦੇ। ਗੁਰੂ ਦਾ ਇੰਨਾ ਪਿਆਰ ਹੈ, ਚੰਦ ਚਕੋਰ ਗ੍ਰੀਨ ਹੈ, ਚੱਕਵੀ ਸਕੂਲ ਹਿਰਦਾ ਮੈਨੂੰ ਹੰਸ ਪਾ ਦੇ, ਇਹ ਉਹ ਕਮਲ ਜਲ ਜੁਣੀ ਹੈ, ਫਿਰ ਉਹ ਪਾ ਦੇ ਮੋਰ ਪੀਰੇ ਬੋਲੇ ਦੇ ਬਦਲ ਕਾਲੇ ਨਾਲ ਪਤਾ ਪਿਆਰ ਹੈ ਮਹਾਂਪੁਰਖ ਵਾਲੇ ਪੀਰ ਮਰੀਦਾਂ ਬਿਰਹੜੇ ਉਹਨੇ ਮਿਲ ਨਿਭ ਗਈ ਭਾਈ ਗੁਰੂ ਦਾਸ ਦੀ, ਨਿਭ ਗਈ ਸਾਈਂ ਦਾਸ ਦੀ, ਨਿਭ ਗਈ ਅਲਮਸਤ ਫਕੀਰ ਦੀ ਜਿਹਨੇ ਗੁਰੂ ਨੂੰ ਯਾਦ ਕੀਤਾ। ਤੇ ਫਿਰ ਖੂਹ ਚੱਲ ਕੇ ਪਿਆਸੇ ਕੋਲ ਪਹੁੰਚਿਆ, ਪਿਆਸ ਸੀ ਸੱਚੀ ਲੱਗੀ ਤਰਸ ਤੇਰੇ ਕੀ ਪਿਆਸ ਨਾ ਲੱਗੀ। ਇਸ ਕਰਕੇ ਕਦੇ ਗੁਰੂ ਅਰਜਨ ਦੇਵ ਜੀ ਦੀ ਉਹ ਤਰਸ ਦੇ ਸ਼ਬਦ ਜਿਹੜੇ ਲਾਹੌਰ ਵਿੱਚ ਬਹਿ ਕੇ, ਮੇਰਾ ਮਨ ਲੋਚੈ ਗੁਰਦਰਸ਼ਨ ਦਾਈ ਦਿਲ ਕਰੈ ਚਾਤਰੀ ਕੀ ਨਿਆਈ। ਤੇ ਕਿਤੇ ਆਪਣੇ ਮਨ ਨੂੰ ਵੀ ਪੁੱਛ ਵੀ ਤੂੰ ਵੀ ਕਿਤੇ ਚਾਤਰਕ ਬਣ ਜਾ, ਕਿਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਕਿਤੇ ਆਖਿਰ ਸੰਸਾਰ ਤੇ ਜਾਣਾ ਤਾਂ ਹੈਗਾ। ਪਿਛਲੇ ਸਾਲ ਨੂੰ ਕਿੰਨੇ ਕੁ ਆਪਣੇ ਇਲਾਕੇ ਦੇ ਵਿੱਚੋਂ ਨਗਰਾਂ ਦੇ ਵਿੱਚੋਂ ਚਲੇ ਗਏ, ਕਿੰਨਿਆਂ ਨੇ ਚਲੇ ਜਾਣਾ ਹੈ, ਇੱਕ ਸੱਜਣ ਚਲੇ ਇੱਕ ਚੱਲ ਗਏ, ਰਹਿੰਦੇ ਵੀ ਹੁਣ ਜਾ ਜਾਣਾ ਤਾਂ ਸਭ ਰਹੀ ਹੈ। ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਬੰਦੇ ਕਹਿੰਦੇ ਜੀ ਮੇਰਾ ਜੀ ਨਹੀਂ ਲੱਗਿਆ, ਮੇਰਾ ਪਰਿਵਾਰ ਗਿਆ ਹੋਇਆ ਸੀ ਇੰਡੀਆ, ਬਾਹਰ ਵਾਲੇ ਵੀ ਕਹਿੰਦੇ ਨੇ, ਇੱਥੇ ਵਾਲੇ ਕਹਿੰਦੇ ਜੀ ਅਸੀਂ ਇਕੱਲੇ ਹੈ। ਉਹ ਭਰੇ ਉਹ ਇਕੱਲਾਪਣ ਤਾਂ ਰੱਬ ਦਾ ਵਰਦਾਨ ਹੈ ਜਿਹਦੇ ਨਾਮ ਤੇ ਬਣਿਆ ਹੈ, ਤੈਨੂੰ ਹੁਣ ਚਾਹੀਦਾ ਕੀ ਹੈ? ਆਇਆ ਅਕੇਲਾ ਅਕੇਲਾ ਚਲਾਇਆ, ਚਲਦੀ ਵਕਤ ਕੋਈ ਕੰਮ ਨਾ ਆਇਆ। ਜੈ ਮਾਤ ਪਿਤਾ ਸੁਰ ਬੀਤ ਨਾ ਪਾਏ ਮਨ ਨਾਮ ਤੇਰੇ ਸੱਚੇ ਫਿਰ ਨਾਮ ਹੈ ਜਿਸਨੇ ਨਾਮ ਨਿਤਨੇਮ ਹੈ ਰਹਿਤ ਰਹਿਤ ਹੈ। ਬੇਨਤੀਆਂ ਕਰਦੇ ਰਹੀਏ ਸਿੱਖੀ ਨੂੰ ਆਓ, ਗੁਰੂ ਕਹਿ ਰਹੇ ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੋ। ਤੇ ਜਿਸ ਤਰ੍ਹਾਂ ਸਕੂਲ ਦੇ ਵਿੱਚ ਦਾਖਲਾ ਮਿਲਦਾ ਹੈ ਅੰਮ੍ਰਿਤ ਛਕਣ ਦੇ ਨਾਲ, ਗੁਰੂ ਨਾਨਕ ਦੇ ਘਰ ਵਿੱਚ ਤੁਹਾਨੂੰ ਸਿੱਖੀ ਦਾ ਦਾਖਲਾ ਮਿਲ ਗਿਆ, ਜਮਾਤਾਂ ਦਾ ਸਾਰੀਆਂ ਬਾਤ ਵਿੱਚ ਪਾਸ ਕਰ ਰਹੀ ਸਿੱਖੀ ਕਮਾਉਣ ਬਹੁਤ ਗੁਰੂ ਕਿਰਪਾ ਕਰੇ ਨਿਭ ਜਾਏ ਪੀਰ ਮੇਰੀ ਦਾ ਬਿਰਹੜੀ ਉਹ ਨਿਭ ਨਾ ਆਏ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਕਿ ਭਾਈ ਨੇ ਸੁਰਿੰਦਰ ਸਿੰਘ ਜੀ ਹਰ ਰੋਜ਼ ਦੀ ਤੁਹਾਨੂੰ ਕੀਰਤਨ ਦਾਸ ਨੂੰ ਭੇਜਾ। ਅੱਜ ਇੱਕ ਨੌਜਵਾਨ ਬੱਚੇ ਨੇ ਬੜਾ ਸੋਹਣਾ ਕੀਰਤਨ, ਬੜੀਆਂ ਸੋਹਣੀਆਂ ਧਾਰਨਾਵਾਂ ਬੋਲੀਆਂ, ਸ਼ਾਇਦ ਗੁਰਸਿਮਰਨ ਜਪ ਗਿਆ ਸਾਡਾ ਦੱਸਿਆ ਸੀ ਮੇਰੇ ਜੀ ਵੀ ਨਹੀਂ ਹੈ। ਤੇ ਗੁਰੂ ਕਿਰਪਾ ਕਰੇ ਤੁਸੀਂ ਸਾਰੇ ਸਰੋਤਾ ਜਲ ਨੇ ਜਿਸ ਪ੍ਰੇਮ ਦੇ ਵਿੱਚ ਬਹਿ ਕੇ ਸੁਣਿਆ ਗੁਰੂ ਦਾ ਦਰਸ, ਕਿਉਂਕਿ ਗੁਰੂ ਦੀ ਗੱਲ ਸੀ, ਗੁਰੂ ਦੀ ਗੱਲ ਇਹ ਸੁਣੀ ਜਾਏ ਤਾਂ ਗੁਰੂ ਦੀ ਪ੍ਰਸੰਨਤਾ ਹੈ। ਗੁਰੂ ਕਿਰਪਾ ਕਰੇ ਗੁਰਦਾਨ ਆਪਣੇ ਆਪਣੇ ਜਾਣ ਪਾਣੀ ਤਾਂ ਪਾਣੀ ਨਾਨਕ ਸੱਚੇ ਮਾਨ ਸਿੰਘ ਚੌਹਾਨ ਦੀ ਗੱਲ ਸੁਣਾ ਕੇ ਮੈਂ ਸਮਾਪਤੀ ਬਤਾਉਣਾ। ਮਸਕੀਨ ਜੀ ਨੇ ਸੁਣਾਈ ਸੀ, ਮੈਂ ਬੜੀ ਚੰਗੀ ਲੱਗੀ, ਮੈਂ ਕਈ ਵਾਰ ਸੁਣਾਉਣਾ। ਤੇ ਉੱਥੇ ਅਸੀਂ ਇਕੱਠੇ ਹੋ ਗਏ ਤੇ ਉਹਨਾਂ ਨੇ ਇੰਗਲੈਂਡ ਸੁਣਾਇਆ ਤਿੱਬਤ ਨੂੰ, ਕਹਿੰਦੇ ਜੀ ਮੈਂ ਸ਼ੀਸ਼ਗੰਜ ਸਾਹਿਬ ਗਿਆ ਹੁਣ ਤੁਹਾਡੇ ਗੁਣ ਵਾਸਤੇ। ਕਹਿੰਦੇ ਕਹਾਂ ਮਾਨ ਸਿੰਘ ਚੌਹਾਨ ਪਤਾ ਕਰੇ ਤੁਹਾਡੇ ਵਿੱਚ ਸੁਣੇ ਜਿਹੜੇ ਸਿਆਣੇ ਸਰੋਤੇ ਨੇ ਉਹਨਾਂ ਨੂੰ ਪਤਾ ਵੀ ਜਿੰਨੀ ਦੇਰ ਤੱਕ ਚੌਹਾਨ ਜੀ ਜਿਉਂਦੇ ਰਹੇ ਆ ਮਸਕੀਨ ਨੂੰ ਨਹੀਂ ਸੁਣਿਆ ਲੋਕਾਂ ਨੇ, ਐਡਾ ਪ੍ਰਭਾਵ ਸੀ ਉਸ ਬੰਦੇ ਨੇ। ਉਹਦੀ ਪਹਿਲੀ ਜ਼ਿੰਦਗੀ ਕੁਛ ਵੀ ਸੀ, ਮਰਨ ਤੋਂ 10 ਸਾਲ ਦੀ ਜਿਹੜੀ ਜ਼ਿੰਦਗੀ ਪਿਛਲੀ ਹੈ ਇਹਦੇ ਵਿੱਚ ਪੂਰੀ ਸਵੱਛ ਤੇ ਪਵਿੱਤਰ ਜ਼ਿੰਦਗੀ ਜੀ ਕੇ, ਪਹਿਲਾਂ ਹੈਗੀਆਂ ਕਈ ਗੱਲਾਂ ਜਿਹੜੀਆਂ ਆਪਾਂ ਨੂੰ ਲੋੜ ਨਹੀਂ, ਆਪਾਂ ਤਾਂ ਗੁਣ ਦੇਖਣੇ, ਪਰ ਪਿੱਛੋਂ ਆ ਕੇ ਉਹ ਵੀ ਲੋੜ ਹੋ ਗਿਆ ਸੀ ਕਹਿਣ ਦਾ ਮਤਲਬ। ਤੇ ਉਹ ਸਾਡਾ ਵਾਲਾ ਲੜਦਾ ਸਿਰੇ ਤੱਕ ਨਹੀਂ ਆਉਂਦਾ ਜੀ, ਆ ਜਾਂਦਾ ਜੀ ਆਉਂਦਾ ਸੀ। ਤੁਸੀਂ ਕੰਡੇ ਇਕੱਠੇ ਕਰਦੇ ਹੈ ਤੋੜ ਲਓ ਕੰਡੇ, ਉਹ ਵੀ ਹੈਗੇ ਬੇਚਾਰੇ ਬੋਲਾਂ ਲੋੜ ਨਾਲ ਬੋਲ ਵੀ ਮਿਲਦੇ, ਦ੍ਰਿਸ਼ਟੀ ਕਿੱਥੇ ਆ। ਉਹ ਕਹਿੰਦਾ ਜੀ ਮੈਂ ਜਾ ਕੇ ਜਦ ਦੇਖਿਆ ਚੌਹਾਨ ਜੀ ਕਦਾ ਕਰਨ, ਕਹਿੰਦੇ ਮੈਂ ਮੱਥਾ ਟੇਕ ਕੇ ਬਹਿ ਗਿਆ। ਮਸਕੀਨ ਜੀ ਕਹਿੰਦੇ ਕਿਉਂਕਿ ਗਿਆਨ ਸੁਣਨ ਨਾਲ ਵੱਧ ਸੁਣਾਉਣ ਨਾਲ ਨਹੀਂ ਵੱਧਦਾ। ਕਹਿੰਦੇ ਜੀ ਉਹਨਾਂ ਦਾ ਆਪਣਾ ਸਟਾਈਲ ਸੀ, ਉਹਨਾਂ ਦੀ ਇੱਕ ਆਪਣੀ ਲੰਗਰ ਬੈਠੇ ਬੈਠੇ ਬਣਾਏ। ਕਹਿੰਦੇ ਬੈਠੇ ਬੈਠੇ ਇੰਨੇ ਸਰੋਤੇ ਬੈਠੇ ਲੋਕਾਂ ਦਾ ਧਿਆਨ ਖਿੱਚਣ ਦਾ, ਉਹ ਕਹਿੰਦਾ ਭਾਈ ਕਹਿੰਦਾ ਗੱਲ ਸੁਣੋ ਮੇਰੀ, ਕਹਿੰਦਾ ਮੈਂ ਗਿਆ ਸੀ ਰੱਬ ਦੇ ਕੋਲ, ਦੇਖੋ ਧਿਆਨ ਖਿੱਚਣ ਦਾ ਕਿਹੜਾ ਗਿਆ ਰੱਬ ਕੋਲ, ਇੱਕ ਗੱਲ ਦੇਖੋ ਵੀ ਕਹਿੰਦੇ। ਕਹਿੰਦਾ ਮੈਂ ਗਿਆ ਰੱਬ ਦੇ ਕੋਲ ਵੀ ਮੈਂ ਰੱਬ ਨੂੰ ਮਿਲਿਆ ਹਾਂ। ਕਹਿੰਦਾ ਮੇਰੀ ਤਾਂ ਜੀ ਬਾਰੀ ਲੱਗਦਾ ਉਹ ਤੱਕ ਲੈਣ ਲੱਗੀ, ਮੈਂ ਸਭ ਤੋਂ ਪਿੱਛੇ ਖੜਾ। ਕਹਿੰਦਾ ਇੱਕ ਪਾਸੇ ਜਾਨਵਰਾਂ ਦੀ ਲੈਣ, ਇੱਕ ਪਾਸੇ ਪਸ਼ੂਆਂ ਦੀ ਲੈਣ, ਕੀੜੀਆਂ ਮਕੌੜੀਆਂ ਦੀ ਲੈਣ। ਕਹਿੰਦਾ ਫਿਰ ਮੈਂ ਤਾਂ ਕਹਿੰਦਾ ਮੈਨੂੰ ਖਾਲੀ ਲੈਣ ਤੇ ਖਲੋਣਾ ਸੀ ਨਾ, ਕਹਿੰਦਾ ਮੈਂ ਉਸ ਪਾਸੇ ਖੜਾ ਰਿਹਾ। ਕਹਿੰਦਾ ਮਾਹੌਲੀ ਹੌਲੀ 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 ਕਹਿੰਦਾ ਮੈਂ ਦੇਖੀ ਗਿਆ ਰੱਬ ਕਰਦਾ ਕੀ ਹੈ। ਕਹਿੰਦਾ ਜੀ ਬੜੇ, ਕਹਿੰਦਾ ਸਭ ਦੀਆਂ ਝੋਲੀਆਂ ਅੱਡੀਆਂ ਹੋਈਆਂ, ਕਿਸੇ ਨੂੰ ਮੁੱਠੀ ਪਾ ਦਿੱਤਾ, ਕਿਸੇ ਨੂੰ ਥੋੜੇ ਜਿਹੇ ਦਾਣੇ ਪਾ ਦਿੱਤੇ, ਕਿਸੇ ਨੂੰ ਥੋੜੀ। ਕਹਿੰਦਾ ਜਦੋਂ ਆਈ ਮੇਰੀ ਵਾਰੀ, ਮੁੱਠੀਆਂ ਦੋਨੇ ਭਰ ਕੇ ਬਿਮਾਰੀਆਂ ਭਗਾ ਕੇ ਇਕੱਲਾ ਇਕੱਲਾ ਦਾਣਾ ਖੜਾ ਦਿੱਤਾ। ਕਹਿੰਦਾ ਉਹ ਚੋਰ, ਕਹਿੰਦਾ ਮੈਂ ਕਹਿ ਰੱਬਾ ਇਹ ਕੀ ਕਰ ਛੱਡਿਆ ਤੂੰ, ਮੇਰੇ ਦਾਣੇ ਖੜਾ ਦਿੱਤੇ, ਬਾਕੀ ਨੇ ਝੋਲੀ ਚ ਪਾਏ। ਉਹ ਕਹਿੰਦੇ ਮਾਨ ਸਿੰਘ ਚੌਰ, ਤੇਰੇ ਦਾਣੇ ਦੂਰ ਤੱਕ ਕਣਾ ਦਿੰਦੇ, ਚੁਗਦਾ ਜਾ ਜਿੱਦਣ ਮੁੱਕ ਗਏ ਤੇ ਤੂੰ ਵੀ ਮੁੱਕ ਜਾਏਗਾ। ਗੱਲ ਤਾਂ ਆਹ ਦੱਸਣੀ ਸੀ ਉਹਨੇ ਤੇਰੇ ਜਾ ਕੇ, ਜਿੱਦਣ ਦਾਣੇ ਮੁੱਕ ਗਏ ਤਾਂ ਤੂੰ ਮੁੱਕ ਜਾਏ। ਆਪਾਂ ਵੀ ਇਸੇ ਤਰ੍ਹਾਂ ਹੈ। ਗੁਰੂ ਕਿਰਪਾ ਕਰੇ ਭਾਈ ਗੁਰਮੁਖ ਸਿੰਘ, ਗੁਰਜੀਤ ਸਿੰਘ ਤੇ ਸਾਰੇ ਦਿਨ ਦਾ ਤਾਂ ਮੈਂ ਨਾਂ ਜਾਣਦਾ ਨੀ ਕਿਤੇ, ਬਾਕੀ ਦੇ ਲੜਦਾ ਕਿ ਘੱਟ ਲੰਘੇ ਨੀ ਪਾਇਆ ਕਿ ਤੂੰ ਮੈਨੂੰ ਕੁਛ ਹੋ ਜਾਏ ਕਿ ਦੋ ਦਾ ਹੀ ਨਾਂ ਲਿਆ। ਤੇ ਉਹ ਫਿਰ ਮੈਂ ਫਿਰ ਤਾਂ ਜਿਹੜੇ ਮੂੰਹ ਮੱਥੇ ਲੱਗਦੇ ਜਾਂਦੇ ਹੋਇਆ ਤੇ ਸੈਕਟਰੀ ਬਹੁਤ ਸੋਹਣਾ ਬੋਲਣ ਲੱਗਾ ਤੁਹਾਡਾ। ਇਹ ਸਾਰੇ ਬੱਚੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਸੇਵਕ ਜਥਾ ਔਲਾਦ, ਤੇ ਤੁਸੀਂ ਤਾਂ ਪਹਿਲਾਂ ਗੱਲ ਕਹਿੰਦੀਆਂ ਬੜੀਆਂ ਟੀਮਾਂ ਜਿਹੜੀਆਂ ਦੂਰ ਤੱਕ ਮੱਲਾਂ ਮਾਰੀਆਂ ਤੁਸੀਂ, ਤੇ ਉਦੋਂ ਬਾਅਦ ਭਾਈ ਗੁਰਮੁਖ ਸਿੰਘ ਜਥੇਦਾਰ ਆ ਤੇਰੇ ਸਾਥੀਆਂ ਨੇ ਇਲਾਕੇ ਨੇ ਤੇਰਾ ਸਾਥ ਦਿੱਤਾ, ਗੱਡ ਕੇ ਦਿੱਤਾ, ਤੂੰ ਵੀ ਇਲਾਕੇ ਦਾ ਬਣ ਕੇ ਰਹਿਣਾ ਤੇ ਇਲਾਕੇ ਨੇ ਸਬੂਤ ਦੇ ਦਿੱਤਾ ਤੇਰਾ ਪਿਆਰ, ਤੂੰ ਆਇਆਂ ਦੇ ਸਤਿਕਾਰ ਕਰਦੇ ਹੋ ਤੁਸੀਂ। ਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ, ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਮੈਂ ਉਧਰੋਂ ਆਉਣ ਲੱਗੇ ਹਿਸਾਬ ਲਾਇਆ ਸੀ, ਮੈਂ ਕਿਹਾ ਸਵੇਰ ਦੀ ਰੋਟੀ ਇੰਗਲੈਂਡ ਖਾਧੀ ਤੇ ਆ ਕੇ ਸ਼ਾਮ ਦੀ ਦਿੱਲੀ ਖਾਧੀ ਤੇ ਉੱਥੇ ਇੱਥੇ ਦੀਵਾਨ ਲਾਇਆ ਤੇ ਮੁੜ ਕੇ ਜਾ ਕੇ ਫਤਿਹਗੜ੍ਹ ਸਾਹਿਬ ਖਾਧੀ ਤੇ ਹੁਣ ਕੱਲ੍ਹ ਨੂੰ ਰਾਜਸਥਾਨ ਗੰਗਾਨਗਰ ਤੇ ਜਿਉਂ ਚੱਕ ਘਮਿਆਰ ਕੋਲ ਆਇਆ। ਮੈਨੂੰ ਹੁਣ ਕਈ ਕਹਿੰਦੇ ਕਹਿੰਦੇ ਵੀ ਹੁਣ ਤਾਂ ਇਸ ਉਮਰ ਦੇ ਵਿੱਚ ਤਾਂ ਥੋੜ੍ਹਾ ਜਿਹਾ ਬੈਠ ਕੇ, ਮੈਂ ਕਿਹਾ ਹੈ ਤਾਂ ਮਿਲ ਗਈ ਇਸਲਾ, ਪਰ ਬਾਬਾ ਦੀਪ ਸਿੰਘ 80 ਸਾਲ ਦਾ ਜਿਹੜਾ ਉਹ ਵੀ ਹੱਥ 'ਚ ਕੰਡਾ ਫੜ ਕੇ ਲੜਨ ਦੇ ਲਈ ਅੜਿਆ, ਮੈਂ ਤਾਂ ਕੀਮਤ ਨਹੀਂ ਕਰਦਾ ਕਿ ਇੰਨੇ ਇੰਨੇ ਵੀ ਨਹੀਂ ਜੋ ਪ੍ਰਾਣ ਛੱਡਣੇ ਚਾਹੀਦੇ, ਵੀ ਉਹਨੂੰ ਪਹਿਲੀ ਆ ਕੇ ਐਡੀ ਕਿਹੜੀ ਗੱਲ ਹੈਗੀ ਮਾਂ। ਤੇ ਉੱਥੇ ਦਾ ਸਿਸਟਮ ਯਾਦ ਆਇਆ ਵੀ ਜਿਹੜੇ ਆਪਾਂ ਅਨਪੜ੍ਹ ਜਿਹੜੀ ਅੰਗਰੇਜ਼ੀ ਨਹੀਂ ਜਾਣਦੇ, ਇਹ ਜਿਹੜੇ ਬਾਹਰ ਜਾਣਦੇ ਸਾਰੇ ਜਾਣਦੇ, ਆਪਾਂ ਇੱਕ ਮੰਤਰੀ ਪੜ੍ਹਨਾ ਪੈਂਦਾ ਕਿ ਦੀਨ ਸ਼ੇਅਰ ਕਰਾ ਲਈ ਦੀ ਹੈ, ਵੀ ਚੀਜ਼ ਨੂੰ ਹੋਇਆ ਤਾਂ ਕੁਝ ਨਹੀਂ ਹੈ, ਚਲੋ ਮੇਰੇ ਤਾਂ ਪੈਰ ਵੀ ਟੁੱਟਿਆ ਹੋਇਆ ਥੋੜ੍ਹਾ ਜਿਹਾ। ਉਹ ਮਾੜੀ ਕਿਸਮ ਦਾ ਬੀਨ ਚਾਰ ਲੈ ਕੇ ਚੱਲਿਆ ਨਾ, ਉਹ ਮੇਰੇ ਕਹਿੰਦੀ ਦੇਖ ਕੇ ਆਇਆ ਤੇ ਬੋਲਿਆ ਇੰਗਲਿਸ਼ ਦੇ ਵਿੱਚ, ਕੋਲ ਖੜੇ ਸੀ ਬੱਚੇ ਜਿਹੜੇ ਛੱਡਣ, ਮੈਂ ਕਿਹਾ ਕੀ ਕਹਿੰਦਾ ਇਹ, ਉਹ ਕਹਿੰਦੇ ਚਲੋ ਆਪਾਂ ਛੱਡਣਾ ਨਹੀਂ, ਮੈਂ ਦੱਸੋ ਕੀ ਕਹਿੰਦਾ। ਕਹਿੰਦੀ ਐਂ ਕਹਿੰਦੇ ਵੀ ਮੇਰੇ ਨਾਲ ਤਾਂ ਧੱਕਾ ਪਿੱਟਿਆ, ਕਹਿੰਦਾ ਬੀਨ ਸੇਜ 'ਚ ਬਹਿ ਗਿਆ, ਮੈਂ ਰੋੜ ਕੇ ਲੈ ਕੇ ਜਾਊ। ਮੈਂ ਕਿਹਾ ਵੀ ਗੱਲ ਇਹ ਹੈ ਵੀ ਥੋੜ੍ਹਾ ਜਿਹਾ ਖਾਣਾ ਵੀ ਦੇਖੋ, ਖਾਣੇ ਨੂੰ ਕਰੋ ਭਾਈ ਠੀਕ, ਮੇਰੇ ਮੈਂ ਹੁਣ ਸਮਾਪਤੀ ਕਰਨ ਲੱਗਿਆ, ਉਸ ਤੋਂ ਪ੍ਰਫੁੱਲ ਰਹੋ ਵੀ ਥੋੜ੍ਹਾ ਜਿਹਾ ਆਪਣੇ ਸਰੀਰਾਂ ਦਾ ਧਿਆਨ ਰੱਖੋ, ਡਰਾਈਵਰ ਸਿਆਣੇ ਚਾਹੀਦੇ ਨੇ, ਗੱਡੀ ਤਾਂ ਠੀਕ ਚਲੋ ਵੀ, ਬਹੁਤ ਸਾਰੀਆਂ ਬਿਮਾਰੀਆਂ ਸਾਡੇ ਕਰਦੇ ਹਨ ਖਾਣੇ ਦੇ ਗਲਤ ਸ਼ਿਕਾਰ ਹੋ ਸਕਦੇ ਹਨ, ਇਸ ਕਰਕੇ ਥੋੜ੍ਹਾ ਜਿਹਾ ਖਾਣਿਆਂ ਨੂੰ ਸ਼ੁੱਧ ਕਰੋ। ਬਾਬਾ ਹੋਰ ਖਾਣਾ ਖੁਸ਼ੀ ਗੁਬਾਰ ਜਿੱਤ ਖਾਧੇ ਤਨ ਪੀੜੀਏ ਮਨ ਵਿੱਚ ਲਗਾਰ। ਤੇ ਇੱਕ ਤਾਂ ਮੈਂ ਜਾਂਦਾ ਜਾਂਦਾ ਆਪਣੀ ਬੇਨਤੀ ਕਰਾਂਗਾ ਵੀ ਇਹਨਾਂ ਬੱਚਿਆਂ ਨੂੰ ਤੁਸੀਂ ਤਾਂ ਨਹੀਂ ਬਚਣਾ, ਨਾ ਬਚੋ ਨਿਆਣਿਆਂ ਨੂੰ ਤਾਂ ਸਮਝੋ, ਇਹਨਾਂ ਦੇ ਸਿਰ ਦੇ ਵਿੱਚ ਕੈਮੀਕਲ ਪਾਉਣ ਤੇ ਅੜੋ, ਲਿਆਓ ਕਿਹੜਾ ਸ਼ੈਂਪੂ ਹੈ ਜਿਹਦੇ ਕੈਮੀਕਲ ਨਹੀਂ ਹੈ, ਕੋਈ ਲਿਆਓ ਤੁਸੀਂ ਮੇਰੇ ਕੋਲੋਂ, ਦੱਸੋ ਕਿਹੜੇ ਸ਼ੈਂਪੂ ਦੇ ਵਿੱਚ ਨਹੀਂ ਹੈ। ਤਾਂ ਕਹਿੰਦੀ ਆਹ ਮਖਾਨੇ ਨੇ ਬਣਾਇਆ, ਮੈਂ ਕਹਿੰਦਾ ਵੀ ਸ਼ੈਂਪੂ ਤੁਸੀਂ ਰਾਮਦੇਵ ਵਾਲਾ ਲਿਆਓ, ਉਹਦੇ 'ਚ ਵੀ ਹੈਗਾ, ਭਾਵੇਂ ਲੜੇ ਭਾਵੇਂ ਫਿਰਦਾ ਰਾਮਦੇਵ, ਤੂੰ ਮੇਰਾ ਨਾਂ ਲਿਆ ਉਹਦੀ, ਇਸ ਕਰਕੇ ਜਿਹੜਾ ਮਸ਼ਹੂਰੀ ਆ ਨਾ, ਚਲੋ 45 ਤਾਂ ਸੈਂਪਲ ਫੇਲ ਹੋ ਗਏ ਉਹਦੇ ਵੀ, ਚਾਹੀਦਾ ਕਿ ਸ਼ੈਂਪੂ ਨਹੀਂ ਚੀਜ਼ ਬਣਾਓ ਜਿਹੜੀ, ਤੁਸੀਂ ਸ਼ੈਂਪੂ ਆਪਣਾ ਆਪ ਤਿਆਰ ਕਰੋ ਬੱਚਿਆਂ ਵਾਸਤੇ। ਹੁਣ ਤਰੀਕਾ ਤਾਂ ਉਹਦਾ ਜਿਹੜਾ ਵੀ ਇਹ ਹੁਣ ਮੈਨੂੰ ਪਤਾ ਨਹੀਂ ਵੀ ਤੁਸੀਂ ਬਣਾ ਸਕੋਗੇ ਕਿ ਨਹੀਂ, ਕਿਉਂਕਿ ਇੱਕ ਬੀਬੀ ਬਣਾਉਣ ਲੱਗੀ ਸੀ, ਆਉਣ ਦੀ ਗੱਲ ਹੈ, ਮੈਂ ਤਾਂ ਹੈਰਾਨ ਰਹਿ ਗਿਆ। ਕਹਿੰਦੀ ਬਾਬਾ ਜੀ ਮੈਂ ਰੀਠੇ ਕੱਢ ਲਏ, ਮੈਂ ਕੀ ਕਰਿਆ। ਕਹਿੰਦੀ ਮੈਂ ਰੀਠੇ ਦੇ ਵਿੱਚ ਜਿਹੜੇ ਉਹ ਕਾਲੇ ਕਾਲੇ ਜਿਹੇ ਸੀ ਸਾਰੇ ਕਹਿੰਦੀ ਰੱਖ ਲਏ, ਬਾਕੀ ਮਗਰ ਰੀਠੇ ਕਹਿੰਦੇ ਤੁਸੀਂ ਗਾਰਬੇਜ ਸੁੱਟਦੇ। ਮੈਂ ਕਹਿੰਦੀ ਬਣ ਗਿਆ ਸ਼ੈਂਪੂ ਤਾਂ ਆਪਣਾ, ਨੜਾ ਹੋ ਜਾਣਾ ਨੀ ਮੰਗੀ ਜਾਣ ਦਾ ਖਤਰਾ ਕਿਤੇ ਐਂ ਨਾ ਕਰੋ। ਚੀਜ਼ਾਂ ਸਿਰਫ ਤਿੰਨ ਨੋਟ ਕਰ ਲਓ, ਇਹ 1 ਕਿਲੋ ਰੋ ਰੀਠੇ ਭੰਨ ਕੇ ਉਹਦੀਆਂ ਗਿਟਕਾਂ ਕਰ ਦਿਓ ਜਿਹੜੀਆਂ ਕਾਲੀਆਂ ਕਾਲੀਆਂ ਵੇਚਣ, ਫੋਲ ਕਰੋ ਕੋਕੋ, 1 ਕਿਲੋ ਰੋ ਨਿੰਬੂ, 1 ਕਿਲੋ ਰੋ ਆ ਕੁਆਰ ਗੰਦਲ ਜਿਹਨੂੰ ਕਹਿੰਦੇ ਨੇ, ਆਪਣੇ ਆਪ ਪਛਾਣਦੇ ਨੇ ਰੱਬ ਦੇ ਕੀ ਕੁਮਾਰ ਵੀ ਕਹਿੰਦੇ ਨੇ ਉਹ ਕੁਮਾਰ ਬੰਦਰ ਵੀ ਕਹਿੰਦੇ ਨੇ ਕੱਲਾ ਕੁਮਾਰ ਵੀ ਕਹਿੰਦੇ ਜਿਹੜਾ ਰੂਹ ਫਿੱਟ ਹੋਇਆ ਕਦੋਂ 1 ਕਿਲੋ ਫੇਰ ਉਹਦੇ ਕੰਡੇ ਵਾਲਾ ਦੀ ਸ਼ਬਦ ਹੋ ਜਿਹੜੇ ਬਾਲਾ ਸਿੰਘ ਜੀ ਦੇ ਵਾਲਾ ਦੀ ਸ਼ਬਦ ਹੋ ਉਹਦਾ ਗੁੱਦਾ ਕੱਢ ਲਵੋ ਇਹ ਹੋ ਗਿਆ 3 ਕਿਲੋ 5 ਕਿਲੋ ਰੋਹ ਪਾਣੀ 2 ਕਿਲੋ ਰੋਹ ਉਹਦੇ ਚ 2 ਤੇ 3 ਕਿਲੋ ਲੱਸੀ ਆਪੇ ਤਿਆਰ ਕੀਤੀ ਹੋਈ 10 ਕਿਲੋ ਸਾਰਾ ਸਮਾਨ ਕਰਕੇ ਉਹਦੇ ਚ ਉਬਾਲ ਕੇ ਜਦੋਂ 5 ਕਿਲੋ ਰਹਿ ਜਾਵੇ ਨਾ ਉਹਦੇ ਚ ਗ੍ਰੈਂਡਰ ਫਿਰ ਉਹ ਜਿਹੜਾ ਸਾਗ ਘੋਟਣਾ ਟਰੈਕਟਰ ਹੈਗਾ ਹੁਣ ਤਾਂ ਖੁਦੂ ਤਾਂ ਘੋਟਣੇ ਨੇ ਇਹ ਹੁਣ ਤਾਂ ਮਸ਼ੀਨ ਹੈ ਬਿਜਲੀ ਉਹ ਰੱਖਦੀ ਹੈ ਸਾਗ ਵੀ ਸੱਤ ਰੁਪਏ ਨਹੀਂ ਹੁੰਦਾ ਕਿਉਂਕਿ ਹੁਣ ਪਾਣਾ ਬਾਹਾਂ ਚ ਜਾਣ ਬਹੁਤ ਜ਼ਿਆਦਾ ਬੀਬੀਆਂ ਦੇ ਤੁਸੀਂ ਕਿਤੇ ਗਵਾਲੀਅਰ ਵੀ ਜਾ ਕੇ ਆਏ ਹੋ ਗਵਾਲੀਅਰ ਉੱਥੇ ਕੋਈ ਗੁਜ਼ਰੀ ਮਹਿਲ ਹੈ ਦੇਖਿਓ ਪੁੱਛਿਓ ਉਹਨਾਂ ਨੇ ਵੀ ਗੁਜ਼ਰੀ ਮਹਿਲ ਦਾ ਮਤਲਬ ਕੀ ਹੈ ਉਹ ਕਹਿਣਗੇ ਜੀ ਇੱਥੇ ਦੇ ਮਹਾਰਾਜੇ ਨੇ ਇੱਕ ਗੁਜਰਾਂ ਦੀ ਕੁੜੀ ਵਿਆਹੀ ਸੀ ਉਹ ਕਿਉਂ ਵਿਆਹੀ ਸੀ ਕਹਿੰਦੇ ਦੋ ਸੰਡੇ ਜਦੋਂ ਲੜਨ ਆਉਂਦੇ ਸੀ ਨਾ ਉਹਨਾਂ ਦੇ ਵਿਚਾਲੇ ਹਾਕੇ ਭਾਈ ਪੈ ਹਣ ਜਦੋਂ ਕੋਈ ਲੜਨਾ ਸੰਡੇ ਨੂੰ ਘਰੇ ਕਰ ਦਿੰਦੀ ਸੀ ਹਰ ਸਿਰ ਤੇ ਕੜਾਰੀ ਸੁੱਟਣ ਦਿੰਦੀ ਐਡੀ ਬਲਵਾਨ ਸੀ ਤੇ ਮਾਤਾ ਭਾਗ ਕੌਰ ਦੀ ਬੰਦੂਕ ਤੁਸੀਂ ਐਂ ਕਰੋ ਉਹਨੇ ਕੋਈ 4 ਜਿਹੜੀਆਂ 5 ਜਿਹੜੀਆਂ ਚੱਕ ਦਿਖਾ ਦੀ ਉਹ ਲੜਦੀ ਸੀ ਚੱਕ ਕੇ ਤੁਸੀਂ ਪੀਓ ਚਾਹ ਲਸਣ ਖਾਓ ਤੜਕੇ ਵਾਲੀ ਦਾਲ ਖਾਓ ਪਰੌਂਠੇ ਖਾਓ ਪੱਕੇ ਵਾਲੇ ਕਦੇ ਕਿਤੇ ਇਹ ਵੀ ਦੇਖੋ ਕਿ ਮੇਰੇ ਨੂੰ ਕੀ ਚੀਜ਼ ਚਾਹੀਦੀ ਹੈ ਲੱਸੀਆਂ ਪੀਂਦੇ ਸੀ ਬਜ਼ੁਰਗ ਦਹੀਂ ਖਾਂਦੇ ਸੀ ਦੜੇ ਖਾਂਦੇ ਸੀ ਮਿਸੀਆਂ ਰੋਟੀਆਂ ਤਾਂ ਸੁਪਨਾ ਬਣ ਗਈਆਂ ਪਕਾਉਣੀਆਂ ਨਹੀਂ ਆਉਂਦੀਆਂ ਬੀਬੀਆਂ ਨਾ ਭਾਈ ਤੁਸੀਂ ਆਪਣੀ ਖੁਰਾਕ ਠੀਕ ਕਰੋ ਇਹ ਜਦੋਂ 5 ਕਿਲੋ ਰਹਿ ਜਾਵੇ 5 ਕਿਲੋ ਜਿਹੜਾ ਐਨ ਗਾੜਾ ਫਿਰ ਉਹਨੂੰ ਗ੍ਰੈਂਡਰ ਫੇਰ ਕੇ ਚੰਗੀ ਤਰ੍ਹਾਂ ਇਹਨੂੰ ਜਿਵੇਂ ਨਹਿੰਗ ਸਿੰਘ ਹਰੀ ਹਰੀ ਕੁੱਟੀ ਘਾਹ ਦੀ ਜੜ ਕੁੱਟੀ ਮੁਹੰਮਦ ਸ਼ਾਹ ਦੀ ਕੱਢਦੇ ਨਾ ਮੁੱਦੇ ਚਲਾਉਂਦੇ ਆ ਇਹਨੂੰ ਰਗੜ ਰਗੜ ਕੇ ਇਹਦਾ ਪਾਣੀ ਕੱਢ ਲਓ ਉਹਨੂੰ ਪਾਣੀ ਵੀ ਰਗੜ ਦੇਣਾ ਨਹੀਂ ਤਾਂ ਫਿਰ ਫਿੰਗਰ ਪੈ ਜਾਵੇ ਮੈਂ ਇੱਧਰ ਜਾਣ ਤੋਂ ਪਹਿਲਾਂ ਕੈਨੇਡਾ ਮੈਂ ਗਿਆ ਸੀ ਮਾਰਚ ਦੇ ਅਖੀਰ ਵਿੱਚ ਅਪ੍ਰੈਲ ਚੜ੍ਹਦੇ ਗਿਆ ਸੀ ਉਦੋਂ ਦਾ ਬਣਾਇਆ ਹੋਇਆ ਮੇਰਾ ਘਰ ਮੁੜ ਕੇ ਮਾਰਚ ਆ ਜਾਣੀ ਖਰਾਬ ਨਹੀਂ ਹੋ ਸਕਦਾ ਬਣਿਆ ਹੋਇਆ ਦੇਸ਼ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਇਹਦੇ ਨਾਲ ਕੇਸਰੀ ਲਾਓ ਮੈਲ ਰਹੂਗੀ ਨਹੀਂ ਇੱਕ ਬੀਬੀ ਨੂੰ ਮੈਂ ਕਹਿੰਦਾ ਤੂੰ ਪਿੱਛੇ ਸ਼ੈਂਪੂ ਬਣਾਉਣਾ ਸਿੱਖਿਆ ਸੀ ਬਣਾ ਲਿਆ ਕਹਿੰਦੀ ਛੱਡਦਾ ਮੈਂ ਕਿਹਾ ਕਿਉਂ ਕਹਿੰਦੀ ਝੱਗੇ ਨਹੀਂ ਆਉਂਦੀ ਮੈਂ ਕਿਹਾ ਵੀ ਝੱਗ ਦਾ ਕੈਮੀਕਲ ਦੀ ਔਗੀ ਹੋ ਰਿਹਾ ਸਕਦਾ ਵੀ ਉਹਦੀ ਚੈਮੀਕਲ ਤੋਂ ਮੇਰਾ ਝੱਗ ਬਣ ਨਹੀਂ ਮੈਲ ਨਹੀਂ ਰਹਿਣੀ ਤੰਦਰੁਸਤੀ ਦਿੰਦਾ ਕਈਆਂ ਨੇ ਲਾਭ ਉਠਾਇਆ ਗੁਰੂ ਕਿਰਪਾ ਕਰੇ ਸਰੀਰ ਨੂੰ ਵੀ ਥੋੜ੍ਹਾ ਜਿਹਾ ਸਮਝੋ ਨਾਨਕ ਇਸ ਦੇਹ ਗੋਪਾਲ ਘੱਟ ਵਸੈ ਜਗਨਾਥ ਦੇ ਦਰਸ਼ਨਾਂ ਚ ਪਹਿਲਾਂ ਗੋਪਾਲ ਨਾਨਕ ਸੋ ਭਰੋ ਸ਼੍ਰੀ ਅਤੇ ਇਸ ਦੇਹ ਗੋਪਾਲ ਐ ਗੁਰੂ ਹਰਗੋਬਿੰਦ ਸਾਹਿਬ ਤੇਰੇ ਦਰ ਦੀ ਕੂਕਰ ਚੰਗੀਆਂ ਮਾੜੀਆਂ ਜਿਹੇ ਦੇ ਹਾਂ ਤੇਰੇ ਜੁਮੇ ਲੱਗੇ ਐ ਜਿੰਨੀ ਸੰਗਤ ਤੇਰੇ ਦੁਆਰੇ ਤੇ ਬੈਠੀ ਆ ਪਾਤਸ਼ਾਹ ਤੇਰੇ ਚਰਨਾਂ ਚ ਅਰਦਾਸ ਕਿਰਪਾ ਕਰੀ ਸਭ ਦਾ ਭਲਾ ਕਰਦੀ ਇਹਨਾਂ ਦੇ ਤੇਰੇ ਦੁਆਰੇ ਤੇ ਬੈਠੇ ਹੈ ਸਾਡੇ ਔਗਣ ਨਾ ਦੇਖੀ ਪਰ ਇਹਨਾਂ ਦੇ ਕੀ ਕਰ ਅਪਰਾਧ ਸਰਨ ਹਮ ਆਏ ਤੇਰੀ ਸ਼ਰਨ ਵਿੱਚ ਆ ਗਏ ਸਾਡੀ ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨੀ ਜੀ ਉਹ ਲੱਚਕਾਂ ਦੀ ਖਿਮਾ ਕਰਨੀ ਪਾਓ ਉਸ ਉੱਧਰ ਤੇ ਪਹਿਲਾਂ ਉਹ ਧਾਰਨਾ ਪੜ੍ਹ ਲਓ ਜਿੱਥੋਂ ਪੜ੍ਹ ਸ਼ੁਰੂ ਕੀਤਾ ਦਰਸ਼ਨ ਸਾਹਿਬ ਤੇਰਾ ਦੀ ਮੈਂ ਸਾਸ ਕੇ ਫਿਰ ਅੱਜ ਗੁਰੂ ਸਾਹਿਬ ਦੇ ਥਾਂ ਤੇ ਆਪ ਜੀ ਦੀ ਆਗਿਆ ਹੋਈ ਤੇ ਅਨੰਦ ਸਾਹਿਬ ਦਾ ਪਾਠ ਕੀਤੀ ਮਰਿਆਦਾ ਹੈ ਦੇਵ ਦੇ ਉੱਤੇ ਗੁਰੂ ਸਾਹਿਬਾਨਾਂ ਨੇ ਇਹ ਮਰਿਆਦਾ ਮੰਨੀ ਹੈ ਇਸ ਕਰਕੇ ਫਿਰ ਆਪਾਂ ਅਨੰਦ ਸਾਹਿਬ ਦਾ ਪਾਠ ਕਰਕੇ ਇਹ ਸਵਾਮੀ ਕਰੀਏ ਰਾਮ ਬਲੀ ਮਹਲਾ ਤੀਜਾ ਦੇਖੋ ਓਅੰਕਾਰ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ
ਸਤਿ ਸ਼੍ਰੀ ਅਕਾਲ।